एक ओंकार सतनाम करता पुरुष निर्भव निर्वैर अकाल मूर्त अजूनी सैतान गुर प्रसाद जप आद सच जवाद सच सच नानक सच चुकर तीन यार वर्ण जात यार पात नहीं लिए रूप रंग वर देख पेत को कह नाम सत्य के अचल मूर्त अनुभव प्रकाश संकोच कहज को तो इंद्र इंद्रान साहे साहान कहज त्रिपवन वही प्रसन्न नारे असुर नेत नेत मन कर्ण कहत सर्व नाम सतह पवन सर्व नाम वर्ण सुमत सर्व नाम कथय कवन कर्म नाम वर्ण तो सुमत फिरत फिरत तब आया पर्या तो सरनाए नानक की प्रब बेनती अपनी भक्ति लाए नानक की प्रब बेनती अपनी भक्ति
सतनाम श्री वाहिगुरु साहिब जी आसा महला पंजवा जिस नीच को कोई ना जाने नाम जपत हो जहो पुरख मन दर्शन मतो दिन प्यारे तुम्हारी सेवा कौन कौन न सारे रहाओ जाके निकट न आवे कोई सगल श्रेष्ठ हुआ के चरण मल धोई जो प्राणी काबू न आवत काम संत प्रसाद ताको जपिए नाम साध संग मन सोग जाके सब द्रव नानक नीचे लागे
वाहिगुरु जी का खालसा वाहिगुरु जी की फतेह गरीब नवाज अंतर्जामी सच्चे पातशाह जी महाराज पदक पावन भगत बच्चर कृपा निदान सतगुरु साहेब श्री गुरु ग्रंथ साहब जी की पावन पवित्र हजूरी के वीकेंड के दीवाना से हाजरियां पा रही सत्कार जो गुरु खालसा साहब संगत जी ये जड़िया सतसंग घड़िया हैं ਭਾਗਾਂ ਵਾਲਿਆਂ ਨੂੰ ਪ੍ਰਾਪਤ ਹੁੰਦੀਆਂ ਨੇ ਜਿਹੜੇ ਇੱਥੇ ਆ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੱਥਾ ਟੇਕਣਾ ਸਤਿਗੁਰਾਂ ਦੀਆਂ ਪ੍ਰਕਰਮਾਂ ਕਰਨੀਆਂ ਨਮਸਕਾਰ ਕਰਕੇ ਸਮੇਂ 'ਚ ਬੈਠਣਾ ਅਤੇ ਗੁਰੂ ਦੇ ਬਚਨ ਸੁਣਨੇ ਭਾਈ ਗੁਰਦਾਸ ਜੀ ਨੇ ਬੜੇ ਸੋਹਣੇ ਬਚਨ ਕਹੇ ਨੇ ਚਰਨ ਸਫਲ ਪ੍ਰਦਖਣਾ ਕਰਨ ਤੋਂ ਜਦੋਂ ਅਸੀਂ ਗੁਰੂ ਸਾਹਿਬ ਜੀ ਦੇ ਵੱਲ ਪਹੁੰਚੇ ਹੁੰਦੇ ਹਾਂ ਗੁਰੂ ਸਾਹਿਬ ਦੀਆਂ ਪ੍ਰਕਰਮਾਂ ਕਰਦੇ ਹਾਂ ਗੁਰੂ ਸਾਹਿਬ ਨੂੰ ਨਮਸਕਾਰ ਕਰਦੇ ਹਾਂ ਸਾਡਾ ਸਾਰਾ ਸਰੀਰ ਸਾਡੇ ਪੈਰ ਸਾਡੇ ਹੱਥ ਸਾਡਾ ਸਰੀਰ ਸਾਡੀਆਂ ਅੱਖਾਂ ਇਹ ਪਵਿੱਤਰ ਹੋ ਜਾਂਦੀਆਂ ਬਚਨ ਕਰਨ ਦਾ ਸੁਣ ਲਈਏ ਅਤੇ ਫਿਰ ਸਾਡੇ ਕੰਨ ਵੀ ਪਵਿੱਤਰ ਹੋ ਜਾਂਦੇ ਆ ਰੋਜ਼ ਪੜ੍ਹਦੇ ਹਾਂ ਅੰਤਰ ਗੁਰ ਆਰਾਧਨਾ ਜਿਹੜਾ ਜਪ ਗੁਰ ਨਾਮ ਸਾਡੇ ਗੁਰੂ ਸਾਹਿਬ ਜੀ ਨੇ ਅਸਲ ਮਰਿਆਦਾ ਜਿਹੜੀ ਹੈ ਅੱਜ ਅਸੀਂ ਰਹਿਤ ਮਰਿਆਦਾ ਦੇ ਨਾਂ 'ਤੇ ਕਈ ਵਾਰੀ ਲੜ ਪੈਂਦੇ ਕੋਈ ਕਹਿੰਦਾ ਮੇਰੇ ਵਾਲੀ ਮਰਿਆਦਾ ਠੀਕ ਹੈ ਦੂਜਾ ਕਹਿੰਦਾ ਮੇਰੇ ਵਾਲੀ ਮਰਿਆਦਾ ਠੀਕ ਹੈ ਤੀਜਾ ਕਹਿੰਦਾ ਜਿਹੜੀ ਮੈਂ ਮਰਿਆਦਾ ਰੱਖਦਾ ਉਹ ਠੀਕ ਹੈ ਪਰ ਜਿਹੜੀ ਅਸਲ ਮਰਿਆਦਾ ਹੈ ਉਹ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਰੋਜ਼ ਦੱਸਦੇ ਨੇ ਉਹਦਾ ਸਾਨੂੰ ਖਿਆਲ ਹੀ ਨਹੀਂ ਆਉਂਦਾ ਅੰਤਰ ਗੁਰ ਆਰਾਧਨਾ ਆਪਣੇ ਹਿਰਦੇ ਵਿੱਚ ਪਰਮੇਸ਼ਵਰ ਨੂੰ ਗੁਰੂ ਨੂੰ ਚੇਤੇ ਕਰਨਾ ਚੇਤਾ ਬਣਿਆ ਹੀ ਵਾਹਿਗੁਰੂ ਨੂੰ ਯਾਦ ਕਰਨ ਵਾਸਤੇ ਹੈ ਚੇਤਾ ਬਣਿਆ ਹੀ ਵਾਹਿਗੁਰੂ ਨੂੰ ਚੇਤੇ ਕਰਨ ਵਾਸਤੇ ਹੈ ਅੰਤਰ ਗੁਰ ਆਰਾਧਨਾ ਜਿਹੜਾ ਜਪ ਕਰਨਾ ਆ ਜਿਹੜੀ ਰਸਨਾ ਕਰੀ ਹੈ ਜੀਵ ਹੈ ਇਹਦੇ ਨਾਲ ਕੀ ਕਰਨਾਂਗੇ ਇਹਦੇ ਨਾਲ ਵਾਹਿਗੁਰੂ 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 ਜਪਣਗੇ ਨੇਤਰੀ ਸਤਿਗੁਰੂ ਦੇਖਣਾ ਜਿਹੜੇ ਅੱਖਾਂ ਵਾਹਿਗੁਰੂ ਨੇ ਦਿੱਤੀਆਂ ਨੇ ਇਹਨਾਂ ਦਾ ਕੀ ਪ੍ਰਯੋਜਨ ਹੈ ਇਹ ਨੇਤਰ ਤਾਂ ਸਦਮੇ ਹੋਣਗੇ ਜੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਾਂਗੇ ਪ੍ਰਤੱਖ ਦਰਸ਼ਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੇ ਅਤੇ ਗੁਰੂ ਕੀ ਸੰਗਤ ਦੇ ਅਤੇ ਗੁਰੂ ਦੇ ਦਰਸ਼ਨ ਸੁਖਮ ਰੂਪ ਵਿੱਚ ਗੁਰਬਾਣੀ ਦਾ ਪਾਠ ਕਰਨਾ ਅੱਖਾਂ ਦੇ ਨਾਲ ਅਗਲਾ ਸਟੈਪ ਹੈ ਅਤੇ ਜਦੋਂ ਸਾਧ ਸੰਗਤ ਜੀ ਗੁਰਬਾਣੀ ਦਾ ਪਾਠ ਕਰਕੇ ਗੁਰਬਾਣੀ ਦੇ ਅਰਥ ਨੂੰ ਸਮਝ ਕੇ ਤਿੰਨ ਪ੍ਰਕਾਰ ਦਾ ਬੋਧ ਮਹਾਂਪੁਰਸ਼ਾਂ ਨੇ ਦੱਸਿਆ ਪਾਠ ਬੋਧ ਅਰਥ ਬੋਧ ਆਤਮ ਬੋਧ ਪਹਿਲਾਂ ਗੁਰਬਾਣੀ ਦਾ ਪਾਠ ਇਹ ਪਹਿਲਾ ਸਟੈਪ ਹੈ ਆਪਣਾ ਨਾਲ ਦੇਖ ਕੇ ਰਸਨਾ ਤੋਂ ਬੋਲ ਕੇ ਗੁਰਬਾਣੀ ਪੜ੍ਹਨੀ ਜਦੋਂ ਗੁਰਬਾਣੀ ਸ਼ੁੱਧ ਪੜ੍ਹਨੀ ਆ ਜਾਵੇ ਸ਼ੁੱਧ ਪਾਠ ਬੋਧ ਹੋ ਜਾਵੇ ਫਿਰ ਗੁਰਬਾਣੀ ਦੇ ਅਰਥ ਗੁਰਬਾਣੀ ਕਹਿੰਦੀ ਕੀ ਹੈ ਗੁਰਬਾਣੀ ਦਾ ਭਾਵ ਕੀ ਹੈ ਅੱਖਰੀ ਅਰਥਾਂ ਤੋਂ ਭਾਵ ਅਰਥਾਂ ਤੱਕ ਪਹੁੰਚਣਾ ਇਹ ਵੀ ਇੱਕ ਦਿਨ ਨਹੀਂ ਹੁੰਦਾ ਜਿਵੇਂ ਤੁਸੀਂ ਕਿਸੇ ਨੇ ਹੋ ਸਕਦਾ ਮੈਟ੍ਰਿਕ ਕੀਤੀ ਹੋਵੇ ਕਿਸੇ ਨੇ ਪਲੱਸ ਟੂ ਕੀਤੀ ਹੋਵੇ ਕਿਸੇ ਨੇ ਬੀ ਏ ਕੀਤੀ ਹੋਵੇ ਕੋਈ ਤੁਹਾਡੇ 'ਚ ਐੱਮ ਏ ਪੜ੍ਹੇ ਵੀ ਸਾਰੇ ਪੜ੍ਹੇ ਲਿਖੇ ਬੈਠੇ ਹੋ ਜਿੰਨੀਆਂ ਵੀ ਤੁਹਾਡੇ ਕੋਲ ਪੜ੍ਹਾਈ ਦੀਆਂ ਡਿਗਰੀਆਂ ਨੇ ਇੱਕ ਦਿਨ ਕਿੰਨੀਆਂ ਆਈਆਂ ਕੋਈ 10 ਸਾਲ 15 ਸਾਲ 20 ਸਾਲ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ 'ਚ ਲੱਗੇ ਆ ਫਿਰ ਇਹ ਡਿਗਰੀਆਂ ਤੁਹਾਡੇ ਹੱਥ ਆਈਆਂ ਨੇ ਸੋ ਇੱਥੇ ਗੁਰਬਾਣੀ ਦੇ ਪਾਠ ਬੋਧ ਤੋਂ ਲੈ ਕੇ ਅਰਥ ਬੋਧ ਤੱਕ ਪਹੁੰਚਦਿਆਂ ਵੀ ਬੜਾ ਸਮਾਂ ਲੱਗਦਾ ਪਰ ਕੇਵਲ ਅਰਥਾਂ 'ਤੇ ਵੀ ਰੁਕ ਜਾਣਾ ਉਸ ਤੋਂ ਅਗਲੀ ਪੜ੍ਹਾਈ ਵੀ ਹੈ ਉਹ ਆਤਮ ਬੋਧ ਦੀ ਹੈ ਆਪਣੀ ਆਤਮਾ ਦਾ ਗਿਆਨ ਹੋਣਾ ਮੈਂ ਕੌਣ ਹਾਂ ਮੈਂ ਕਿੱਥੋਂ ਆਇਆ ਹਾਂ ਮੇਰਾ ਪ੍ਰਯੋਜਨ ਕੀ ਹੈ ਉਹ ਗੁਰੂ ਸਾਹਿਬ ਵੀ ਦੱਸ ਸਕਦੇ ਨੇ ਹੋਰ ਕੋਈ ਦੱਸ ਨਹੀਂ ਸਕਦਾ ਕੋਈ ਸਤਨਾਮ ਸ਼੍ਰੀ ਦਾ ਜਦੋਂ ਕੋਈ ਆਤਮ ਬੋਧ 'ਤੇ ਪਹੁੰਚ ਗਿਆ ਆਤਮ ਗਿਆਨੀ ਬਣ ਗਿਆ ਮੁਕਤ ਹੋ ਗਿਆ ਜਨਮ ਮਰਨ ਕੱਟਿਆ ਗਿਆ ਪਿੰਡ ਦੇ ਝਮੇਲੇ ਮੁੱਕ ਗਏ ਸਨ ਜਿੰਨਾ ਚਿਰ ਆਤਮ ਬੋਧ ਨਹੀਂ ਹੁੰਦਾ ਉਹਨਾਂ ਚਿਰ ਸਾਹ ਸੰਗਤ ਜੀ ਇਸ ਸੰਸਾਰ ਤੋਂ ਚੜ੍ਹਿਆ ਨਹੀਂ ਛੁੱਟਦਾ ਵਾਰ ਵਾਰ ਇੱਥੇ ਆਉਣਾ ਪੈਂਦਾ ਅਤੇ ਵਾਰ ਵਾਰ ਇੱਥੋਂ ਜਾਣਾ ਪੈਂਦਾ ਜਮ ਜਮ ਮਰੇ ਮਰੇ ਫਿਰ ਜੰਮੇ ਮਾਂ ਜੰਮ ਜੰਮ ਕੇ ਮਰਨਾ ਮਰ ਮਰ ਕੇ ਜੰਮਣਾ 84 ਲੱਖ ਜੰਮਣਾ ਦੇ ਰੂਹ ਦਾ ਭਟਕਣਾ ਜਾਰੀ ਰਹਿੰਦਾ ਜਦੋਂ ਆਤਮ ਬੋਧ ਹੋ ਜਾਂਦਾ ਉਦੋਂ ਮੁਕਤ ਹੋ ਕੇ ਪਰਮੇਸ਼ੁਰ ਦੇ ਦੇਸ਼ ਚਲਾ ਜਾਂਦਾ ਹੈ ਪਰ ਇਹ ਅਵਸਥਾ ਪ੍ਰਾਪਤ ਕਰਨ ਲਈ ਸਾਨੂੰ ਸਾਧ ਸੰਗਤ 'ਚ ਆਉਣਾ ਪੈਂਦਾ ਸੁਖਮਨੀ ਸਾਹਿਬ ਜੀ ਦੀ 11ਵੀਂ ਅਸ਼ਟਪਦੀ ਜਦੋਂ ਪੜ੍ਹਦੇ ਹਾਂ ਉਹਨਾਂ ਦੇ ਮਹਾਰਾਜ ਕਹਿੰਦੇ ਕਦੀ ਇਹ ਬੰਦਾ ਬਾਦਸ਼ਾਹ ਬਣ ਜਾਂਦਾ ਕਦੀ ਭਿਖਾਰੀ ਬਣ ਜਾਂਦਾ ਕਦੋਂ ਹੋਇਆ ਗਿਆ ਬੜ ਰਾਜਾ ਕਦੋਂ ਭਿਖਾਰੀ ਗੀਤ ਕਾ ਸਾਜ ਕਦੋਂ ਆਪ ਕੀਰਤ ਮੈਂ ਆਵੇ ਬੜੀ ਨਿੰਦਾ ਹੋ ਰਹੀ ਕਦੀ ਬੜੀ ਬਦਨਾਮੀ ਹੋ ਰਹੀ ਹੈ ਕਦੋਂ ਭਲਾ ਭਲਾ ਕਹਾਵੇ ਕਦੀ ਸਾਰੀ ਦੁਨੀਆ ਕਹਿੰਦੇ ਬੜਾ ਚੰਗਾ ਕਈ ਜਨਮਾਂ 'ਚ ਹੋ ਸਕਦਾ ਸਾਡੀ ਬੜੀ ਨਿੰਦਾ ਹੋਈ ਹੋਵੇ ਇਹ ਕਈ ਜਨਮਾਂ 'ਚ ਹੋ ਸਕਦਾ ਸਾਡੀ ਬੜੀ ਵਡਿਆਈ ਹੋਈ ਹੋਵੇ ਇਸ ਜਨਮ ਦੇ ਵਿੱਚ ਵੀ ਇੱਦਾਂ ਦੇ ਸਟੈਪ ਆਉਂਦੇ ਕਈ ਵਾਰੀ ਅਸੀਂ ਬੜਾ ਲੋਕਾਂ ਵਿੱਚ ਪਾਪੂਲਰ ਹੋ ਜਾਂਦੇ ਹਾਂ ਮਸ਼ਹੂਰ ਹੋ ਜਾਂਦੇ ਹਾਂ ਸਤਿਕਾਰਯੋਗ ਹੋ ਜਾਂਦੇ ਨੇ ਅਤੇ ਕਈ ਵਾਰੀ ਅਸੀਂ ਲੋਕਾਂ ਦੀ ਨਿੰਦਾ ਦਾ ਵਿਸ਼ਾ ਬਣ ਜਾਂਦੇ ਹਾਂ ਸਭ ਨੂੰ ਆਪ ਕੀਰਤ ਮੈਂ ਆਵੇ ਸਭ ਨੂੰ ਭਲਾ ਭਲਾ ਕਹਾਵੇ ਸਾਰੀ ਖੇਡ ਉਹਦੇ ਹੁਕਮ 'ਚ ਹੁੰਦੀ ਹੈ ਜਿਉਂ ਪੜਾਉ ਰੱਖਿਆ ਤਿਵੇਂ ਹੀ ਰਹਿਣਾ ਜਿੱਥੇ ਵਾਹਿਗੁਰੂ ਰੱਖਦਾ ਬੰਦੇ ਨੂੰ ਉੱਥੇ ਰਹਿਣਾ ਪੈਂਦਾ ਅਖੀਰ ਵਿੱਚ ਸੱਚੇ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਜੀ ਫਰਮਾਉਂਦੇ ਆ ਜੇ ਕਿਤੇ ਸਭ ਹੋਣ ਸਾਧ ਸੰਗਤ ਦੇ ਉਪਾਅ ਹੈ ਬਾਕੀ ਕਿਸੇ ਟਿਕਾਣੇ 'ਤੇ ਤੁਸੀਂ ਉਹ ਪੂਰੀ ਅਸ਼ਟਪਦੀ ਨੂੰ ਵਿਚਾਰ ਕੇ ਪੜ੍ਹੋ ਉਸ ਅਸ਼ਟਪਦੀ ਨੂੰ ਕੱਲਿਆਂ ਕੱਲੀ ਨੂੰ ਪੜ੍ਹ ਕੇ ਦੇਖੋ ਕਦੇ ਆਪਾਂ ਪਾਠ ਕਰਦੇ ਹਾਂ ਘੰਟੇ ਵਿੱਚ ਸਾਰਾ ਪਾਠ ਕਰਦੇ ਕਿਸੇ ਪੰਕਤੀ 'ਤੇ ਮਨ ਟਿਕਦਾ ਕਿਸੇ 'ਤੇ ਨਹੀਂ ਟਿਕਦਾ ਉਹ ਵੀ ਚੰਗੀ ਗੱਲ ਹੈ, ਕਿਤੇ ਹੀ ਟਿਕ ਜਾਵੇ। ਪਰ ਜੇ ਕਿਤੇ ਉਸ ਅਸਪਤਾਲੀ ਨੂੰ ਕੱਲੀ ਫੜ ਕੇ ਦੇਖੋ ਤਾਂ ਉੱਥੇ ਤੁਸੀਂ ਦੇਖੋਗੇ ਵੀ ਕਿਤੇ ਟਿਕਦਾ ਨਹੀਂ, ਕਦੀ ਕਿਤੇ ਕਦੀ ਕਿਤੇ ਕਦੀ ਕਿਤੇ ਬੰਦੇ ਦੀ ਦਸ਼ਾ ਬਦਲਦੀ ਰਹਿੰਦੀ ਹੈ, ਮਨ ਦੀ ਦਸ਼ਾ ਵੀ ਬਦਲਦੀ ਰਹਿੰਦੀ ਹੈ, ਸਾਰੀਆਂ ਪ੍ਰਸਥਿਤੀਆਂ ਬਦਲਦੀਆਂ ਰਹਿੰਦੀਆਂ। ਮਾਸਟਰ ਵਾਲੇ ਪਦੇ 'ਚ ਮਹਾਰਾਜ ਕਹਿੰਦੇ ਇੱਕ ਅਵਸਥਾ ਐਸੀ ਜਿੱਥੇ ਬਦਲਦਾ ਨਹੀਂ ਕੁਛ, ਉਹ ਕੀ ਹੈ? ਕਬ ਹੁਣ ਸਾਧ ਸੰਗਤ ਇਹ ਉਪਾਅ ਹੈ, ਇਸ ਜੀਵ ਨੂੰ ਕਿਤੇ ਸਤਸੰਗ ਮਿਲ ਜਾਵੇ, ਨਾਮ ਜਪਣ ਵਾਲਿਆਂ ਗੁਰਮੁਖਾਂ ਪਿਆਰਿਆਂ ਦੀ ਸਾਧੂਆਂ ਦੀ ਸੰਗਤ ਮਿਲ ਜਾਵੇ, ਗੁਰੂ ਦੀ ਸੰਗਤ ਮਿਲ ਜਾਵੇ। ਕਬ ਹੁਣ ਸਾਧ ਸੰਗਤ ਇਹ ਉਪਾਅ ਹੈ, ਉਸ ਅਸਥਾਨ 'ਤੇ ਬਹੁਤ ਮਨਾਵਾ, ਪਰ ਜਿੱਥੇ ਪਹੁੰਚਣਾ ਪਹੁੰਚ ਗਿਆ ਮੁੜ ਕੇ ਭਟਕਦਾ ਨਹੀਂ, ਇੱਧਰ ਉੱਧਰ ਨਹੀਂ ਜਾਂਦਾ। ਅੰਤਰ ਹੋਵੇ ਗਿਆਨ ਪ੍ਰਕਾਸ਼, ਉਸ ਜਗ੍ਹਾ 'ਤੇ ਜਿਹਦੇ ਅੰਦਰ ਗਿਆਨ ਦਾ ਦੀਵਾ ਬਲਦਾ ਹੈ, ਗਿਆਨ ਦਾ ਪ੍ਰਕਾਸ਼ ਹੁੰਦਾ ਹੈ, ਗਿਆਨ ਦਾ ਸੂਰਜ ਚੜ੍ਹਦਾ, ਉਸ ਅਸਥਾਨ ਦਾ ਨਹੀਂ ਵਿਨਾਸ਼, ਉਹ ਜਗ੍ਹਾ ਫਿਰ ਖਤਮ ਨਹੀਂ ਹੁੰਦੀ। ਬਾਕੀ ਜਿੰਨੀਆਂ ਥਾਵਾਂ ਨੇ ਬਦਲ ਜਾਂਦੀਆਂ ਨੇ, ਮੁੱਕ ਜਾਂਦੀਆਂ ਨੇ, ਖਤਮ ਹੋ ਜਾਂਦੀਆਂ ਨੇ, ਕੋਈ ਵੀ ਤੁਸੀਂ ਸੋਚ ਕੇ ਦੇਖ ਲੈਣਾ। ਸੁਖਮਣੀ ਸਾਹਿਬ ਜਿੰਨੀਆਂ ਥਾਵਾਂ ਦੱਸੀਆਂ ਮਹਾਰਾਜ ਨੂੰ ਉਸ ਸੱਚ ਪੁੱਜੀ ਗਿਆ, ਉਹ ਸਾਰੀਆਂ ਬਿਜਤਰੀਆਂ ਨੇ। ਪਰ ਇੱਕ ਇੱਕ ਅਵਸਥਾ ਐਸੀ ਹੈ ਜਿੱਥੇ ਸੱਚੇ ਪਾਤਸ਼ਾਹ ਕਹਿੰਦੇ ਗਿਆਨ ਦਾ ਪ੍ਰਕਾਸ਼ ਹੋ ਜਾਂਦਾ, ਆਤਮਾ ਪਰਮਾਤਮਾ ਇੱਕਮੈਕ ਹੋ ਜਾਂਦੇ ਨੇ, ਆਤਮ ਬੋਧ ਹੋ ਜਾਂਦਾ, ਉਸ ਅਸਥਾਨ ਦਾ ਨਹੀਂ ਬਿਨਾਂ, ਉੱਥੇ ਫਿਰ ਆਉਣਾ ਜਾਣਾ ਨਹੀਂ ਹੁੰਦਾ। ਆਪਾਂ ਗੁਰੂ ਦੇ ਚਰਨਾਂ 'ਚ ਇਸੇ ਵਾਸਤੇ ਆਉਂਦੇ ਹਾਂ, ਗੁਰੂ ਘਰ ਆਉਣ ਦਾ ਪ੍ਰਯੋਜਨ ਇਹ ਹੈ। ਬਾਕੀ ਸਾਰਿਆਂ ਦਾ ਤਾਂ ਵੱਖਰਾ ਵੱਖਰਾ ਮੋਟਿਵ ਹੁੰਦਾ, ਕੋਈ ਕਹਿੰਦਾ ਵੀ ਮੇਰਾ ਕਾਰੋਬਾਰ ਚੱਲੇ ਅਤੇ ਮੈਂ ਬਾਬੂ ਦਾ ਅਰਦਾਸ ਕਰਾਵਾਂ ਜਾ। ਪੰਜ ਪ੍ਰਕਾਰ ਦੀ ਸਿੱਖੀ ਭਾਈ ਦਇਆ ਸਿੰਘ ਸਾਹਿਬ ਜੀ ਨੇ ਦੱਸੀ ਸੀ, ਗੁਰੂ ਪ੍ਰਤਾਪ ਗੁਰੂ ਦੇ ਵਿੱਚ ਲਿਖੀ ਹੈ। ਧੰਦੇ ਦੀ ਇੱਕ ਦੇਖਾ ਦੇਖੀ, ਉਸੇ ਤਰ੍ਹਾਂ ਸਿੱਧਕੀ ਅਵਰੇਖੀ, ਪੰਚਮ ਹੈ ਭਾਵ ਕੀ ਪਦੇ। ਪਹਿਲੀ ਸਿੱਖੀ ਆਮ ਧੰਦੇ ਦੀ ਸਿੱਖੀ ਹੈ ਵੀ ਕਾਰੋਬਾਰ ਨਹੀਂ ਚੱਲਦਾ, ਧੰਦਾ ਨਹੀਂ ਚੱਲਦਾ, ਆਪਾਂ ਸਿੱਖਾਂ ਦੇ ਨਾਲ ਦੋਸਤੀ ਬਣਾਉਣੀ ਹੈ, ਉਹਨਾਂ ਨਾਲ ਚੰਗਾ ਉਹਨਾਂ ਦਾ ਕਾਰੋਬਾਰ ਹੈ, ਆਪਾਂ ਵੀ ਉੱਥੇ ਰੋਟੀ ਪਾਣੀ ਖਾ ਲਵਾਂਗੇ, ਅਟੈਚਮੈਂਟ ਬਣਾ ਲੈਣੀ, ਜਾਣ ਪਛਾਣ ਕਰ ਲੈਣੀ, ਦੋਸਤੀ ਪਾ ਲੈਣੀ, ਇਹ ਧੰਦੇ ਦੀ ਸਿੱਖੀ ਹੈ। ਦੂਜੀ ਦੇਖਾ ਦੇਖੀ ਵੀ ਹੈ, ਉਹ ਮੇਰੇ ਗੁਆਂਢ ਗੁਰਦੁਆਰੇ ਜਾਂਦੇ ਨੇ, ਸਭ ਠੀਕ ਠਾਕ ਹੋ ਗਿਆ, ਆਪਾਂ ਵੀ ਚੱਲੀਏ, ਦੇਖਾ ਦੇਖੀ ਖੁਸ਼ ਪੈਣਾ। ਆਮ ਤੌਰ 'ਤੇ ਪੰਜਾਬ ਵਿੱਚ ਕਈ ਵਾਰੀ ਸਵਾਲ ਉੱਠਦਾ ਵੀ ਇਹਨਾਂ ਡੇਰਿਆਂ 'ਚ ਇੰਨੀ ਭੀੜ ਕਿਉਂ ਹੈ, ਵੱਡੇ ਵੱਡੇ ਡੇਰੇ ਨੇ ਜਿਹੜੇ, ਉਹਨਾਂ ਡੇਰਿਆਂ 'ਚ ਲੱਖ ਲੱਖ ਦੋ ਦੋ ਲੱਖ ਬੰਦਾ ਇਕੱਠਾ ਹੁੰਦਾ ਹੈ, ਕਿਉਂ ਆਉਂਦੇ ਨੇ? ਬਸ ਮੇਰੀ ਦੇਖਾ ਦੇਖੀ ਕਰਕੇ ਬਹੁਤੇ ਆਉਂਦੇ ਨੇ। ਗੱਡੀ ਚੱਲੀ ਹੈ, ਆ ਗੁਆਂਢੀ ਚੱਲੇ ਆਪਾਂ ਵੀ ਬਹਿ ਜਾਂਦੇ ਹਾਂ, ਲੱਖ ਚੱਲੇ ਆਪਾਂ ਵੀ ਜਾਣ ਕਰਦੇ ਹਾਂ, ਦੋ ਦਿਨ ਮਿਲਦੇ ਹੀ ਹਾਂ, ਘੁੰਮਾਉਂਦੇ ਹਾਂ। ਉਹ ਦੋ ਜਣੇ ਤਾਂ ਸ਼ਰਧਾ ਨਾਲ ਜਾਂਦੇ ਹਨ, ਦਸ ਜਣੇ ਦੇਖਾ ਦੇਖੀ ਨਾਲ ਤੁਰ ਪੈਂਦੇ ਆ, ਉਹਦੇ ਕਰਕੇ ਵੀ ਭੀੜ ਹੁੰਦੀ ਹੈ। ਸੋ ਧੰਦੇ ਦੀ ਸਿੱਖੀ ਤੋਂ ਬਾਅਦ ਦੇਖਾ ਦੇਖੀ ਦੀ ਸਿੱਖੀ ਹੈ। ਤੀਸਰੀ ਸਿੱਖੀ ਹੈ ਹਿਰਸ ਦੀ, ਹਿਰਸੀ ਤਰੈ, ਹਿਰਸ ਕੀ ਹੁੰਦੀ ਹੈ? ਮੇਰਾ ਪੁੱਤਰ ਵਿਆਹਿਆ ਜਾਵੇ, ਮੇਰਾ ਕਾਰੋਬਾਰ ਠੀਕ ਹੋ ਜਾਵੇ, ਮੇਰੀ ਬਿਮਾਰੀ ਕੱਟੀ ਜਾਵੇ, ਮੇਰਾ ਮੁਕੱਦਮਾ ਜਿੱਤਿਆ ਜਾਵੇ। ਗੁਰੂ ਘਰ 'ਚ ਆਉਣਾ ਹਿਰਸ ਨਾਲ, ਪਹਿਲੇ ਦੋਵਾਂ ਨਾਲੋਂ ਤੀਜਾ ਥੋੜ੍ਹਾ ਜਿਹਾ ਉੱਪਰਲੇ ਲੈਵਲ ਦਾ, ਕਿਉਂ? ਉਹਨੂੰ ਵਿਸ਼ਵਾਸ ਹੈ ਵੀ ਗੁਰੂ ਮੇਰਾ ਦੁੱਖ ਕੱਟ ਸਕਦਾ, ਕਰਦਾ ਤਾਂ ਹੈ ਨਾ, ਤਾਂ ਹੀ ਉਦਾਸ ਕਰ ਰਿਹਾ। ਉਹਦੇ ਅੰਦਰ ਕੋਈ ਨਾ ਕੋਈ ਵਿਸ਼ਵਾਸ ਦੀ ਸ਼ਰਧਾ ਦੀ ਕਣੀ ਹੈ, ਇਸ ਲਈ ਦੋਵਾਂ ਨਾਲੋਂ ਉਹ ਥੋੜ੍ਹਾ ਉਹਦਾ ਲੈਵਲ ਉੱਪਰ ਹੈ, ਪਰ ਅਜੇ ਵੀ ਸਿਕਾਰ ਹੈ, ਦੋਸਤੋਂ ਵੀ ਉੱਤੇ ਹਨ। ਚੌਥੀ ਸਿਦਕ ਦੀ ਸਿੱਖੀ ਹੈ, ਫਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਰਕ ਨਾ ਜਾਵੇ। ਬੰਦ ਬੰਦ ਕੱਟੇ ਗਏ ਭਾਈ ਮਨੀ ਸਿੰਘ ਜੀ ਦੇ, ਖੋਪਰੀ ਤਾਰੀ ਗਈ ਭਾਈ ਕਾਰੂ ਸਿੰਘ ਜੀ ਦੀ, ਆਰੇ ਨਾਲ ਸੀਏ ਗਏ ਭਾਈ ਮਤੀ ਦਾਸ ਜੀ, ਦੇਗ ਚ ਵਾਲ ਦਿੱਤੇ ਗਏ ਭਾਈ ਦਿਆਲਾ ਜੀ, ਕਈ ਚਰਖ ਕਈ ਫਾਂਸੀ ਮਾਰੇ, ਕਈ ਤੋਪਨ ਕਈ ਖੁਲੀ ਕਟਾਰੇ, ਕਈਆਂ ਕੇ ਸਿਰ ਮੁੰਗਲੀ ਕੂਟੇ, ਕਈ ਡੋਬੇ ਕਈ ਕਸੀਟੇ। ਪੰਜ ਪ੍ਰਕਾਸ਼ ਵਿੱਚ ਭਾਈ ਰਤਨ ਸਿੰਘ ਜੀ ਲਿਖ ਰਿਹਾ, ਲੱਖਾਂ ਸਿੰਘ ਸ਼ਹੀਦ ਕੀਤੇ ਗਏ ਵੱਖਰੇ ਵੱਖਰੇ ਤਰੀਕਿਆਂ ਨਾਲ, ਕੋਈ ਚਰਖੜੀ 'ਤੇ ਚਾੜ ਕੇ, ਕੋਈ ਤੋਪਾਂ ਦੇ ਉਡਾ ਕੇ, ਕਈ ਜ਼ਮੀਨ 'ਤੇ ਟੋਆ ਪੁੱਟ ਕੇ ਦਿੱਤੇ, ਜਿਉਂਦੇ ਨੇ ਮਿੱਟੀ ਪਾਈ ਗਈ, ਇੱਦਾਂ ਵੀ ਪੰਥ ਪਾਸ ਆਉਂਦਾ ਵੀ ਡੋਬ ਦਿੱਤੇ ਪਾਣੀ ਵਿੱਚ ਅਤੇ ਕਈ ਮਿੱਥੂ ਵੀ ਦੱਬ ਦਿੱਤੇ ਘੋੜਿਆਂ ਨੇ ਮਗਰ ਘਸੀਟ ਘਸੀਟ ਕੇ ਮਾਰ ਦਿੱਤੇ ਹਾਥੀਆਂ ਦੇ ਪੈਰਾਂ ਥੱਲੇ ਲਤਾੜ ਦਿੱਤੇ ਉਹ ਸਿਦਕੀ ਸਿੰਘ ਜੀ ਰੋਜ਼ ਅਰਦਾਸ ਆਪਾਂ ਯਾਦ ਕਰਦੇ ਹਾਂ ਜਿਹਨਾਂ ਸਿੰਘਾਂ ਸਿੰਘਣੀਆਂ ਨੇ ਧਰਮ ਸੀਸ ਦਿੱਤੇ ਬੰਦ ਬੰਦ ਕਟਾਏ ਖੋਪੜੀਆਂ ਲਾਉਣੀਆਂ ਤਨ ਆਰਿਆਂ ਨੇ ਕੁੜਾਏ ਤਰੱਖੜੀਆਂ ਅਤੇ ਚੜੇ ਅਸਹਿ ਅਤੇ ਅਕਹਿ ਕਰਾਮ ਦੇ ਸ਼ਹੀਦ ਹੋ ਗਏ ਇਹਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਅਤੇ ਰੋਜ਼ ਅਰਦਾਸ ਆਪਾਂ ਯਾਦ ਕਰਦੇ ਉਹ ਸਿਦਕੀ ਹੈ ਪੰਚਮ ਹੈ ਭਾਵ ਕੀ ਭਲੇ ਪੰਜਵੀਂ ਸਿੱਖੀ ਉਸ ਤੋਂ ਵੀ ਉੱਪਰ ਹੈ ਪ੍ਰੇਮ ਦੀ ਹੈ ਸਾਚ ਕਹੋ ਤੁਮ ਲੇਹੋ ਸਭੈ ਦਿਨ ਪ੍ਰੇਮ ਪੀਓ ਪ੍ਰੇਮ ਹੀ ਪ੍ਰਪਾਇਓ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਹਿੰਮਤ ਸਿੰਘ ਜੀ ਭਾਈ ਮੋਹਨ ਸਿੰਘ ਜੀ ਭਾਈ ਸਹਿਬ ਸਿੰਘ ਜੀ ਪੂਰੇ ਪੰਜ ਪਿਆਰੇ ਪ੍ਰੇਮ ਦੀ ਸਿੱਖੀ ਕਰ ਆਪਣੇ ਸਾਰਿਆਂ ਦਾ ਲੈਵਲ ਵੱਖਰਾ ਵੱਖਰਾ ਪੂਰਨ ਪਰ ਸਾਡਾ ਜਿਹੜਾ ਅਸਲ ਮਕਸਦ ਹੋਣਾ ਚਾਹੀਦਾ ਗੁਰੂ ਗ੍ਰੰਥ ਸਾਹਿਬ ਦੇ ਹਿਸਾਬ ਨਾਲ ਉਹ ਇਹ ਹੈ ਕਿ ਮੇਰੀ ਆਤਮਾ ਵਾਹਿਗੁਰੂ ਪਰਮਾਤਮਾ ਤੋਂ ਲੀਨ ਹੋ ਜਾਵੇ ਮੇਰਾ ਜਨਮ ਮਰਨ ਘਟਿਆ ਜਾਵੇ ਜਦੋਂ ਵੱਡੀ ਚੀਜ਼ ਮੰਗ ਲਈਏ ਛੋਟੀਆਂ ਆਪੇ ਹੀ ਮਿਲ ਜਾਂਦੀਆਂ ਜਿਹਨਾਂ ਰੱਬ ਦੇ ਪਿਆਰਿਆਂ ਨੇ ਉਹ ਚੀਜ਼ ਮੰਗੀ ਉਹ ਅਵਸਥਾ ਮੰਗੀ ਉਸ ਅਵਸਥਾ 'ਚ ਗਏ ਉਹ ਕਿੱਡੇ ਮਹਾਨ ਹੋ ਗਏ ਸਾਰੀ ਦੁਨੀਆ ਉਹਨਾਂ ਦੇ ਚਰਨਾਂ 'ਤੇ ਚੌਕੀ ਜੈ ਜੈਕਾਰ ਹੋ ਗਈ ਨਾ ਰੋਜ਼ ਪੜ੍ਹਦੇ ਹਾਂ ਉਹਨਾਂ ਦੀ ਸੋਭਾ ਜਗ ਜਗ ਹੋਈ ਉਹਨਾਂ ਦੀ ਸੋਭਾ ਜਗ ਜਗ ਹੋਈ ਸੰਸਾਰ ਚ ਪਰਸਨੈਲਿਟੀ ਵਡਿਆਈ ਸੋਭਾ ਸਾਰੇ ਚਾਹੁੰਦੇ ਹਰ ਬੰਦਾ ਚਾਹੁੰਦਾ ਮੇਰੀ ਸੋਭਾ ਹੋਵੇ ਮੇਰੀ ਵਡਿਆਈ ਹੋਵੇ ਬਹੁਤੇ ਬੰਦਿਆਂ ਨੂੰ ਨਹੀਂ ਮਿਲਦੀ ਪਰ ਕਈਆਂ ਨੂੰ ਮਿਲ ਜਾਂਦੀ ਹੈ ਬੜੇ ਮਸ਼ਹੂਰ ਹੋ ਜਾਂਦੇ ਹੈ ਪ੍ਰਸਿੱਧ ਹੋ ਜਾਂਦੇ ਹੈ ਬੜਾ ਉਹਨਾਂ ਦਾ ਨਾਮ ਹੋ ਜਾਂਦਾ ਹੈ ਮੀਡੀਆ ਵਿੱਚ ਵੀ ਸੰਸਾਰ ਵਿੱਚ ਵੀ ਵੱਖਰੇ ਵੱਖਰੇ ਕੋਈ ਰਾਜਨੀਤਿਕ ਤੌਰ 'ਤੇ ਕੋਈ ਵਪਾਰੀਆਂ 'ਚ ਬੜਾ ਮਸ਼ਹੂਰ ਹੋ ਜਾਂਦਾ ਹੈ ਕੋਈ ਮੀਡੀਆ 'ਚ ਮਸ਼ਹੂਰ ਹੋ ਜਾਂਦਾ ਹੈ ਕੋਈ ਸਾਹ ਸੰਗਤੀ ਰਾਜੀ ਢਾਡੀ ਕਥਾਵਾਚਕਾਂ 'ਚ ਮਸ਼ਹੂਰ ਹੋ ਜਾਂਦਾ ਹੈ ਕੋਈ ਧਾਰਮਿਕ ਫੀਲਡ ਵਿੱਚ ਕੋਈ ਰਾਜਨੀਤਿਕ ਵਿੱਚ ਕੋਈ ਸਮਾਜ ਵਿੱਚ ਵੱਖੋ ਵੱਖ ਪ੍ਰਸਿੱਧ ਹੋ ਜਾਂਦੇ ਹਨ ਪਰ ਸਾਰਿਆਂ ਨੂੰ ਇੱਕ ਖਤਰਾ ਰਹਿੰਦਾ ਖਤਰਾ ਇਹ ਰਹਿੰਦਾ ਵੀ ਮੇਰੀ ਪਰਸਨੈਲਿਟੀ ਜਿੱਥੇ ਡਾਊਨ ਨਾ ਹੋ ਜਾਵੇ ਅਤੇ ਇਹੋ ਜਿਹੀ ਗੱਲ ਮੇਰੇ ਮੂੰਹ ਤੋਂ ਨਾ ਨਿਕਲ ਜਾਵੇ ਕਿ ਲੋਕ ਮੇਰਾ ਵਿਰੋਧ ਕਰਨ ਲੱਗ ਜਾਣ ਕੋਈ ਇਹੋ ਜਿਹੀ ਗੱਲ ਮੇਰੇ ਤੋਂ ਜੀਵਨ ਵਿੱਚ ਗਲਤੀ ਨਾ ਹੋ ਜਾਵੇ ਕਿ ਲੋਕ ਮੇਰੀ ਗਲਤੀ 'ਤੇ ਮੈਨੂੰ ਮਾੜਾ ਸਮਝਣ ਲੱਗ ਜਾਣ ਰਾਜਨੀਤਿਕਾਂ ਨੂੰ ਆਉਂਦਾ ਵੀ ਆਉਣ ਵਾਲੀਆਂ ਵੋਟਾਂ ਤੋਂ ਪਹਿਲਾਂ ਕਿਤੇ ਸਾਡਾ ਕੰਮ ਉੱਦਾਂ ਹੀ ਲੋਕਾਂ ਦੀ ਨਿਗ੍ਹਾ 'ਚ ਬਣ ਕੇ ਗਿਆ ਹਰ ਤਰ੍ਹਾਂ ਦੇ ਬੰਦੇ ਨੂੰ ਖਤਰਾ ਹੁੰਦਾ ਹੈ ਉਹਦੀ ਸੋਭਾ ਘੱਟ ਜਾਣ ਦਾ ਖਤਰਾ ਹੁੰਦਾ ਪਰ ਵਾਹਿਗੁਰੂ ਦੇ ਭਗਤਾਂ ਦੀ ਸੋਭਾ ਕੋਈ ਘਟਾ ਨਹੀਂ ਸਕਦਾ ਜਿੰਨਾ ਮਰਜ਼ੀ ਕੋਈ ਜੋੜ ਲਾਵੇ ਜਿੰਨੀ ਜਿਉਂ ਜਿਉਂ ਨਿੰਦਕ ਨਿੰਦਕਾਂ ਹੈ ਜਿਉਂ ਜਿਉਂ ਰੱਬ ਦੇ ਭਗਤਾਂ ਦੀ ਨਿੰਦਾ ਹੁੰਦੀ ਹੈ ਕਿਉਂ ਕਿਉਂ ਨਿਤ ਨਿਤ ਕਿਹੜਾ ਸਵਾਏ ਉਹਨਾਂ ਦੀ ਹੋਰ ਜ਼ਿਆਦਾ ਵਡਿਆਈ ਹੋ ਜਾਂਦੀ ਹੋਰ ਮਹਿਮਾ ਹੋ ਜਾਂਦੀ ਹੋਰ ਸੋਭਾ ਹੋ ਜਾਂਦੀ ਉਹ ਕਿੰਨੇ ਪ੍ਰਸਿੱਧ ਹੋ ਜਾਂਦੇ ਨੇ ਨਾਮ ਦੀ ਵਡਿਆਈ ਅੱਜ ਦੇ ਪਾਵਨ ਸ਼ਬਦ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਲੜੀ ਵਾਰ ਕਥਾ ਦੇ ਸਕੂਲ ਦਰਬਾਰ 'ਚ ਸੁਣ ਰਹੇ ਵਾਰ ਅੱਜ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਇਸ ਵਿਸ਼ੇ 'ਤੇ ਸ਼ਬਦ ਵਿਚਾਰ ਮਹਾਰਾਜ ਗੁਰੂ ਅਰਜਨ ਦੇਵ ਜੀ ਦੇ ਚਰਨਾਂ 'ਚ ਆਪਣੀ ਸੁਰਤ ਜੋੜੋ ਸਾਰੀ ਸੰਗਤ ਪਿਆਰ ਵਿੱਚ ਆ ਕੇ ਆਪ ਕੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ ਆਸਾ ਰਾਵਣ ਵਿੱਚ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਸਾਹਿਬ ਜੀ ਉਚਾਰਨ ਕਰਦੇ ਹਨ ਮਹਾਰਾਜ ਕਹਿੰਦੇ ਸਿਰਫ ਬੰਦੇ ਨੂੰ ਦੁਨੀਆਂ ਨੀਚ ਸਮਝਦੀ ਹੈ ਜਿਸ ਨੂੰ ਕੋਈ ਜਾਣਦਾ ਹੀ ਨਹੀਂ ਆਖੋ ਸ੍ਰੀ ਵਾਹਿਗੁਰੂ ਇੰਨਾ ਨੀਚ ਹੈ ਲੋਕਾਂ ਦੀ ਨਿਗ੍ਹਾ ਵਿੱਚ ਵੀ ਸਾਧ ਸੰਗਤ ਜੀ ਕਈ ਲੋਕ ਬੜੇ ਨੀਵੇਂ ਸਮਝੇ ਜਾਂਦੇ ਸੀ ਕਈ ਜਾਤੀਆਂ ਬਰਾਦਰੀਆਂ ਨੀਵੀਆਂ ਸਮਝੀਆਂ ਜਾਂਦੀਆਂ। ਕਿਸਾਨੀਆਂ ਦੀ ਬਰਾਦਰੀ ਸਮਾਜ ਵਿੱਚ ਬੜੀ ਨੀਵੀਂ ਸਮਝੀ ਜਾਂਦੀ ਸੀ। ਬੱਕਰੇ ਮਾਰ ਕੇ ਵੇਚਣ ਵਾਲਾ ਸਦਨਾ ਕਸਾਈ ਧਾਰਮਿਕ ਬੰਦੇ ਸਮਝਦੇ ਸਨ ਵੀ ਨਰਕਾਂ 'ਚ ਜਾਏਗਾ। ਸਮਾਜ ਵੀ ਉਹੀ ਗੱਲ ਜਿਹੜੀ ਸੁਣਦਾ ਉਹੀ ਮੰਨਦਾ। ਮਸੀਨ ਜੀ ਦੀ ਕਥਾ 'ਚ ਇੱਕ ਵਾਰੀ ਬੜੇ ਸੋਹਣੇ ਬਚਨ ਕਹੇ। ਉਹ ਕਹਿੰਦੇ ਜ਼ਰੂਰੀ ਨਹੀਂ ਹੁੰਦਾ ਜਿਹੜਾ ਬੰਦਾ ਸਮਾਜ ਦੀ ਨਿਗ੍ਹਾ 'ਚ ਚੰਗਾ ਹੈ ਰੱਬ ਦੀ ਨਿਗ੍ਹਾ 'ਚ ਵੀ ਚੰਗਾ ਹੈ। ਜ਼ਰੂਰੀ ਨਹੀਂ ਆਪਾਂ ਲੋਕ ਸਮਝਦੇ ਬੜਾ ਲੰਮਾ ਚੋਲਾ ਪਾਇਆ ਬੜਾ ਚੰਗਾ ਬੰਦਾ ਹੈ ਬੜੀ ਗੱਲ ਮਾਲਾ ਪਾਈ ਹੈ ਬੜਾ ਇਹਨੇ ਸਿਰ 'ਤੇ ਜਮਾਨਾ ਸਜਾਇਆ ਜਾਂ ਮੱਥੇ 'ਤੇ ਟਿੱਕਾ ਲਾਇਆ ਜਾਂ ਇਹ ਕਿਸੇ ਵੀ ਧਾਰਮਿਕ ਲਿਬਾਸ ਵਿੱਚ ਹਿੰਦੂ ਹੈ ਮੁਸਲਮਾਨ ਹੈ ਈਸਾਈ ਹੈ ਜੈਨੀ ਹੈ ਬੋਧੀ ਹੈ ਸਿੱਖ ਹੈ ਅਸੀਂ ਸਮਝਦੇ ਬੜਾ ਸੰਤ ਹੈ। ਇਹ ਰੱਬ ਨੂੰ ਪਤਾ ਉਹ ਕੀ ਹੈ ਆਖੋ ਵਾਹਿਗੁਰੂ। ਜ਼ਰੂਰੀ ਨਹੀਂ ਵੀ ਜਿਹੜਾ ਬੰਦਾ ਸਮਾਜ ਦੀ ਜਗ੍ਹਾ ਵਿੱਚ ਚੰਗਾ ਹੈ ਉਹ ਰੱਬ ਦੀ ਨਿਗ੍ਹਾ ਦੀ ਵੀ ਪ੍ਰਵਾਨ ਹੋ ਜਾਵੇ। ਇਹ ਵੀ ਨਹੀਂ ਕਿ ਜਿਹੜਾ ਬੰਦਾ ਲੋਕਾਂ ਦੀ ਨਿਗ੍ਹਾ 'ਚ ਮਾੜਾ ਹੈ ਅਤੇ ਉਹ ਰੱਬ ਦੀ ਨਿਗ੍ਹਾ 'ਚ ਵੀ ਮਾੜਾ ਹੋਵੇ। ਹੋ ਸਕਦਾ ਲੋਕ ਉਹਨੂੰ ਮਾੜਾ ਸਮਝਦੇ ਹੋਣ ਰੱਬ ਉਹਨੂੰ ਚੰਗਾ ਸਮਝਦਾ ਹੋਵੇ। ਸਤਨਾਮ। ਬਹੁਤੀ ਵਾਰੀ ਏਦਾਂ ਹੋਇਆ ਬਹੁਤੀ ਵਾਰੀ ਏਦਾਂ ਹੋਇਆ ਭੀੜਣੀ ਨੂੰ ਸਾਰੇ ਕਹਿੰਦੇ ਸੀ ਇਹ ਨੀਵੀਂ ਜਾਤ ਮਿਲੇ ਇਹ ਭੀੜਣੀਆਂ ਇਹ ਨੀਵੀਂ ਜਾਤ ਦੀ ਇਹਨੂੰ ਭਗਤੀ ਕਰਨ ਦਾ ਕੋਈ ਅਧਿਕਾਰ ਨਹੀਂ ਪਰ ਸਾਰੇ ਰਿਸ਼ੀਆਂ ਮੁਨੀਆਂ ਦੇ ਆਸ਼ਰਮਾਂ ਨੂੰ ਛੱਡ ਕੇ ਸ੍ਰੀ ਰਾਮ ਚੰਦਰ ਭੀੜਣੀ ਦੇ ਆਸ਼ਰਮ ਜੂਠੇ ਬੇਰ ਜਾ ਕੇ ਕਰਦੇ ਇਤਿਹਾਸ ਪ੍ਰਸਿੱਧ ਹੈ। ਇੱਕ ਜਗ੍ਹਾ 'ਤੇ ਨਹੀਂ ਬਹੁਤ ਜ਼ਿਆਦਾ ਇਸ ਨੂੰ ਮਿਸਾਲਾਂ ਨੇ ਉਹ ਸਦਨਾ ਕਸਾਈ ਲੋਕ ਕਹਿੰਦੇ ਤਾਂ ਮੁਕਤ ਹੋ ਨਹੀਂ ਸਕਦਾ ਇਹਦੀ ਤਾਂ ਮੁਕਤੀ ਹੋ ਨਹੀਂ ਸਕਦੀ ਹੈ ਰੋਜ਼ ਦੋ ਚਾਰ ਪੰਜ ਪੱਕੇ ਉੱਠਦਾ ਅਤੇ ਮਾਸ ਵੇਚਦਾ ਪਰ ਅੱਜ ਉਹਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਜ ਹੈ ਸਾਖੋ ਸਤਨਾਮ ਮੁਕਤੀ ਕਿਵੇਂ ਵਾਹਿਗੁਰੂ ਦੀ ਭਗਤੀ ਕਰੇ ਉਹਦਾ ਨਹੀਂ। ਦੂਜੇ ਪਾਸੇ ਕੋਈ ਬੰਦਾ ਬੜਾ ਭਗਤ ਬਣ ਕੇ ਬੈਠਾ ਹੋਵੇ ਬੜਾ ਗੱਲ ਮਾਲਾ ਤਿਲਕ ਲਗਾਟਨ ਕੋਈ ਧੋਤੀ ਵਸਤਰ ਕਪਾਟਨ ਗੱਲ 'ਚ ਮਾਲਾ ਵੀ ਪਾਈ ਤਿਲਕ ਵੀ ਲਾਇਆ ਸਾਰੇ ਧਾਰਮਿਕ ਲਿਬਾਸ ਪਾਏ ਹੋਏ ਨੇ ਪਰ ਵਾਹਿਗੁਰੂ ਦਾ ਨਾਮ ਨਹੀਂ ਜਪਦਾ ਪਰਮੇਸ਼ਰ ਦੀ ਭਗਤੀ ਨਹੀਂ ਕਰਦਾ ਵਾਹਿਗੁਰੂ ਦੇ ਕਾਗਜ਼ਾਂ ਵਿੱਚ ਉਹਦੀ ਕੋਈ ਵੈਲਿਊ ਨਹੀਂ। ਪੰਜਵੇਂ ਪਾਤਸ਼ਾਹ ਕਹਿੰਦੇ ਜਿਸ ਰੀਤ ਤੋਂ ਕੋਈ ਨਾ ਜਾਣਿਆ ਜਿਸ ਨੀਚ ਬੰਦੇ ਨੂੰ ਦੁਨੀਆ ਨੀਚ ਕਹਿੰਦੀ ਕੋਈ ਜਾਣਦਾ ਹੀ ਨਹੀਂ ਉਹ ਨੀਵੀਆਂ ਜਾਤਾਂ ਵਾਲੇ ਤੁਹਾਨੂੰ ਚੌਥੇ ਪਾਤਸ਼ਾਹ ਦਾ ਬਚਨ ਨੀਚ ਜਾਤ ਹਰ ਜਪਿਆ ਉੱਤਮ ਪਦਵੀ ਪਾਏ ਨੀਚ ਜਾਤ ਹਰ ਜਪਿਆ ਨੀਵੀਂ ਜਾਤ ਸੀ ਵਾਹਿਗੁਰੂ ਵਾਹਿਗੁਰੂ ਦਾ ਨਾਮ ਜਪ ਲਿਆ ਉੱਤਮ ਪਦਵੀ ਪਾਏ ਉੱਤਮ ਪਦਵੀ 'ਤੇ ਪਹੁੰਚ ਗਏ। ਪੁੱਛੋ ਬਿਦਰ ਦਾਸੀ ਸੁੱਤਾ ਬੇਦਰ ਜਿਹੜਾ ਸੀ ਉਹ ਦਾਸੀ ਦਾ ਪੁੱਤਰ ਬਹੁਤ ਵਿਦਵਾਨ ਸੀ ਬੜਾ ਗਿਆਨੀ ਸੀ ਧਰਮਰਾਜ ਦਾ ਅਵਤਾਰ ਮੰਨਿਆ ਉਹਨੇ ਪਰ ਇੱਕ ਇੰਨੀ ਗੱਲ ਵੀ ਉਹ ਦਾਸੀ ਦੇ ਪੇਟ ਤੋਂ ਜੰਮੇ ਉਸਨੂੰ ਰਾਜਾ ਨਹੀਂ ਬਣਾਇਆ ਅੰਨੇ ਨੂੰ ਰਾਜਾ ਬਣਾਤਾ ਬਿਮਾਰ ਨੂੰ ਰਾਜਾ ਬਣਾਤਾ ਇਹ ਸਮਾਜ ਦੀਆਂ ਜਿਹੜੇ ਉਸ ਵੇਲੇ ਦੀਆਂ ਰੀਤਾਂ ਚੱਲ ਰਹੀਆਂ ਸੀਗੀਆਂ ਉਹ ਕਸਾਈਆਂ ਮਾਂ ਭਾਰਤ ਵੀ ਇੱਕ ਪਾਸੇ ਇੱਕ ਬਿਮਾਰ ਬੰਦਾ ਪਾਂਡੂ ਬਿਮਾਰ ਸੀਗਾ ਜਨਮ ਤੋਂ ਹੀ ਉਹਨੂੰ ਪੀੜੀਏ ਵਰਗਾ ਰੋਗ ਸੀਗਾ ਪਾਂਡੂ ਰੋਗ ਸੀ ਸਾਰਾ ਪਿੰਡਾ ਪੀੜਾ ਸੀ ਪਤਾ ਸੀ ਇਹਨੇ ਮਰ ਜਾਣਾ ਇਹਦੇ ਪੱਲੇ ਕੱਖ ਨਹੀਂ ਬਹੁਤਾ ਚਿਰ ਨਹੀਂ ਰਾਜ ਕਰੇਗਾ ਉਹਨੂੰ ਪਹਿਲਾਂ ਰਾਜਾ ਬਣਾਤਾ ਕਿਉਂ ਉਹ ਰਾਣੀ ਦਾ ਪੁੱਤਰ ਦੂਜੇ ਪਾਸੇ ਜਦੋਂ ਉਹ ਮਰ ਗਿਆ ਰਾਜ ਭਾਗ ਛੱਡ ਗਿਆ ਅਤੇ ਬੁਲਾਇਣ ਨੂੰ ਦੇਤਾ ਸੂਰਮੇ ਨੂੰ ਨੇਤਰਹੀਨ ਨੂੰ ਅੰਨੇ ਨੂੰ ਉਹਨੇ ਕੀ ਕੁਝ ਕਰਾਇਆ ਢਾਈ ਕਰੋੜ ਬੰਦਾ ਮਰਵਾ ਕੇ ਅਤੇ ਚਾਰਾਂ ਖੂਨੀਆਂ ਫੌਜ ਮਰੀ ਸੀ ਇੱਕ ਅੰਨੇ ਨੇ ਰਾਜ ਕੀਤਾ ਸਿਰਫ ਇਹ ਹੈ ਕਿ ਰਾਣੀ ਦਾ ਪੁੱਤ ਹੈ ਅਤੇ ਜਿਹੜਾ ਯੋਗ ਸੀਗਾ ਵਿਦਵਾਨ ਸੀ ਉਹਨੂੰ ਤਾਂ ਪਿੱਛੇ ਕੀਤਾ ਵੀ ਉਹ ਦਾਸੀ ਦਾ ਪੁੱਤਰ ਹੈ ਪਰ ਅੱਜ ਭਾਈ ਗੁਰਦਾਸ ਜੀ ਦਸਵੀਂ ਵਾਰ ਪੜ੍ਹ ਲਓ ਉਹਦੇ ਵਿੱਚ ਨਾ ਪਾਂਡੂ ਦੀ ਵਡਿਆਈ ਆਈ ਹੈ ਨਾ ਦੁਰਯੋਧਨ ਦੀ ਆਈ ਹੈ ਰਾਣੀਆਂ ਦੇ ਪੁੱਤਰ ਸੀ, ਰਾਜਿਆਂ ਦੇ ਪੁੱਤਰ ਸੀ, ਪਰ ਵਡਿਆਈ ਕੋਈ ਨਹੀਂ ਹੋਈ ਉਹਨਾਂ ਦੀ। ਭਾਈ ਗੁਰਦਾਸ ਦੇ ਸੰਦੇਸ਼ ਵਿੱਚ ਬਿਗੜ ਦਾ ਨਾਮ ਆਇਆ ਆਖੋ ਸ੍ਰੀ ਵਾਹਿਗੁਰੂ। ਚੌਥੇ ਪਾਤਸ਼ਾਹ ਕਹਿੰਦੇ ਪੁੱਛੋ ਬਿਗੜ ਦਾਸੀ ਸੁਤੈ, ਉਹ ਦਾਸੀ ਦਾ ਪੁੱਤਰ ਸੀ, ਕਿਸੇ ਨੇ ਉਤਰਿਆ ਘਰ ਜੇ ਸਜਾਏ, ਭਗਵਾਨ ਕਿਸੇ ਜੀ ਬਣ ਕੇ ਆਏ ਸਨ ਸ਼ਾਂਤੀ ਦੂਤ, ਸ਼ਾਂਤੀ ਕਰਾਉਣ ਲਈ। ਤੇ ਦੁਰਯੋਧਨ ਚਲਾਏ ਕਿ ਮੇਰਾ ਸੀਗਾ, ਹੁਣ ਵੇਖਿਆ ਵੀ ਕਿਸੇ ਨਾ ਆਇਆ, ਜੇ ਜ਼ਿੰਮੇਵਾਰੀ ਉਹਦੀ ਸੀਗੀ, ਮੇਰੇ ਰਾਜ ਵਿੱਚ ਦੂਜਾ ਰਾਜਾ ਆਇਆ, ਦੂਤ ਬਣ ਕੇ ਆਇਆ, ਉਹਨੂੰ ਸਤਿਕਾਰ ਮਾਣ ਦਿੰਦਾ, ਪਰ ਉਹਨੇ ਹੰਕਾਰ ਦੇ ਵਿੱਚ ਆ ਕੇ ਕ੍ਰਿਸ਼ਨ ਨੂੰ ਬਸ ਦੂਰੋਂ ਹੀ ਬਾਏ ਬਾਏ ਕੀਤੀ ਤੇ ਚਲਾ ਗਿਆ ਘੋੜਿਆਂ ਦੇ ਤਬੇਲੇ ਨੂੰ, ਘੋੜਿਆਂ ਵਾਲੇ ਪਾਸੇ ਤਬੇਲੇ ਚਲਾ ਗਿਆ। ਕ੍ਰਿਸ਼ਨ ਜੀ ਨੇ ਦੇਖਿਆ ਵੀ ਉਹਦੀ ਸਮਝ ਸੋਝੀ ਹੈ ਨਹੀਂ, ਸਾਹਮਣੇ ਬਿਦਰ ਸਿੰਘ ਆਉਂਦਾ, ਉਹਨੇ ਆ ਕੇ ਮੱਥਾ ਟੇਕਿਆ, ਕਹਿਣ ਲੱਗਾ ਗਰੀਬ ਦੇ ਘਰ ਚਰਨ ਪਾਓ, ਉਹਦੇ ਘਰ ਚਰਨ ਪਾਏ, ਸਾਰੀ ਰਾਤ ਕੀਰਤਨ ਹੁੰਦਾ ਰਿਹਾ। ਸਵੇਰੇ ਦਰਬਾਰ ਵਿੱਚ ਜਦੋਂ ਆਏ, ਬੋਲਿਆ ਦੁਰਯੋਧਨ ਹੋਏ ਰੁੱਖਾ, ਭਾਈ ਗੁਰਦਾਸ ਜੀ ਬੜੇ ਸੋਹਣੇ ਬਚਨ, ਰੁੱਖਾ ਬੋਲਿਆ ਦੁਰਯੋਧਨ, ਘਰ ਸਾਡਾ ਛੱਡ ਕੇ। ਕਹਿਣ ਲੱਗਾ ਕ੍ਰਿਸ਼ਨ, ਤੂੰ ਸਾਡੇ ਘਰ ਨਹੀਂ ਆਇਆ, ਹਾਲਾਂਕਿ ਘਰ ਲਿਆਉਣਾ ਤੇ ਤੂੰ ਆਪ ਸੀ, ਆਪ ਦੇ ਘੋੜਿਆਂ ਦੇ ਤਬੇਲੇ ਚਲਾ ਗਿਆ, ਹੰਕਾਰ ਹੀ ਬੰਦੇ ਆਪਣੇ ਪੈਰਾਂ ਦੇ ਪਾਣੀ ਨਹੀਂ ਪੈਣ ਦਿੰਦੇ। ਰੁੱਖਾ ਬੋਲਿਆ, ਕਹਿੰਦਾ ਤੂੰ ਸਾਡਾ ਘਰ ਛੱਡ ਕੇ ਗੁਲੇ ਦੇ ਘਰ ਜਾਏ ਕਿ ਸੁੱਖਾ, ਗੁਲੇ ਹੁਣ ਸਾਡੇ ਗੁਲਾਮ ਦੇ ਘਰ ਰਾਤ ਕੀ ਕਰਦਾ ਰਿਹਾ। ਹੱਸ ਬੋਲੇ ਭਗਵਾਨ ਜੀ, ਅਸੋ ਭਗਵਾਨ ਕਿਸੇ ਨੇ ਹੱਸ ਕੇ ਕਹਿਣ ਲੱਗੇ, ਮੇਰੇ ਨਾਲ ਹੀ ਅੱਬਦਾ ਸੁੱਖਾ, ਕਹਿੰਦੇ ਮੇਰੇ ਮਨ ਵਿੱਚ ਅੱਬਦਾ ਦੁੱਖਾ ਮੁਸੀਬਤ ਦੁੱਖ ਮੈਨੂੰ ਕੋਈ ਨਹੀਂ, ਮੇਰੇ ਵਾਸਤੇ ਸੋਨੇ ਦਾ ਮਹਿਲ ਤੇ ਕੱਖਾਂ ਦੀ ਕੁੰਡੀ ਬਰਾਬਰ ਹੀ, ਪੈਸਾ ਸਵਰਨ ਪੈਸੀ ਉਸ ਮਾਟੀ, ਪੈਸਾ ਅੰਮ੍ਰਿਤ ਪੈਸੇ ਬਿਖਾ, ਬ੍ਰਹਮ ਗਿਆਨੀ ਹੁੰਦਾ ਹੀ ਉਹ ਹੈ ਜਿਹੜਾ ਦੋਵਾਂ ਨੂੰ ਇੱਕੋ ਜਿਹਾ, ਮੇਰੇ ਨਾਲ ਹੀ ਅੱਬਦਾ ਚੁੱਕਾ, ਮੇਰੇ ਕੋਲ ਦੁੱਖ ਸੁੱਖ ਮੇਰੇ ਕੋਲ ਕੋਈ ਨਹੀਂ, ਜਿਹੜਾ ਪ੍ਰੇਮ ਉਹਦੇ ਕੋਲ ਆ ਤੇਰੇ ਕੋਲ ਕੋਈ ਨਹੀਂ। ਸ੍ਰੀ ਗੁਰੂ ਗ੍ਰੰਥ ਸਾਹਿਬ ਪਾਵਨ ਬਚਨ ਕਬੀਰ ਜੀ ਕਿਉਂ ਲਿਖਦੇ ਨੇ, ਰਾਜਨ ਕੌਣ ਤੁਮਾਰੇ ਆਵੇ, ਭਗਵਾਨ ਕ੍ਰਿਸ਼ਨ ਕਹਿਣ ਲੱਗੇ ਰਾਜਾ ਤੇਰੇ ਘਰ ਕੌਣ ਆਉਂਦਾ, ਰਾਜਨ ਕੌਣ ਤੁਮਾਰੇ ਆਵੇ, ਐਸੋ ਭਾਵ ਬਿਦਰ ਕੋਲ ਦੇਖੇ, ਉਹ ਗਰੀਬ ਹੋਏ ਭਾਵ, ਉਹ ਨੀਵੀਂ ਜਾਤ ਦਾ ਤੁਸੀਂ ਸਮਝਦੇ ਹੋ, ਪਰ ਉਹ ਗਰੀਬ ਮੈਨੂੰ ਚੰਗਾ ਲੱਗਦਾ ਕਿਉਂਕਿ ਉਹਦੇ ਕੋਲ ਪ੍ਰੇਮ ਹੈ, ਉਹਦੇ ਕੋਲ ਭਗਤੀ ਹੈ। ਰਾਜਨ ਕੌਣ ਤੁਮਾਰੇ ਆਵੇ, ਐਸੋ ਭਾਵ ਬਿਦਰ ਕੋਲ ਦੇਖੇ, ਉਹ ਗਰੀਬ ਮੇਰੇ ਭਾਵ ਹੈ, ਹਸਤੀ ਦੇਖ ਭਰਮ ਤੇ ਭੂਲਾ, ਸ੍ਰੀ ਭਗਵਾਨ ਨਾ ਜਾਣਿਆ, ਆਪਣੇ ਹਾਥੀ ਘੋੜੇ ਲੈ ਕੇ ਭੜੇਖੇ 'ਚ ਪੈ ਗਿਆ, ਤੂੰ ਭਗਵਾਨ ਨੂੰ ਪਛਾਣ ਨਹੀਂ ਸਕਦਾ। ਐਸੇ ਤੁਮਰੇ ਦੂਰ ਬਿਗੜ ਕੋ ਪਾਣੋ, ਅੰਮ੍ਰਿਤ ਕਰ ਮਹਿਮਾਨ, ਤੇਰਾ ਦੁੱਧ ਤੇ ਬਿਦਰ ਦਾ ਪਾਣੀ, ਤੇਰੇ ਦੁੱਧ ਦੇ ਨਾਲੋਂ ਉਹਦੇ ਪਾਣੀ 'ਚ ਸਵਾਦ ਜਾਣਾ, ਉੱਥੇ ਮੈਨੂੰ ਅੰਮ੍ਰਿਤ ਵਰਗਾ ਸਵਾਦ ਆਇਆ। ਕੀਰ ਸਮਾਨ ਸਾਗ ਮੈਂ ਪਾਇਆ, ਗੁਣ ਗਾਵਤ ਰਹਿਣ ਬਿਹਾਰੀ, ਤੇਰੀ ਕੀਰ ਨਾਲੋਂ ਮਿੱਠਾ ਸਾਗ ਸੀਗਾ, ਅਲੂਣਾ ਸਾਗ, ਕਿਉਂਕਿ ਸਾਰੀ ਰਾਤ ਰੱਬ ਦੀਆਂ ਗੱਲਾਂ ਹੋਈਆਂ ਉੱਥੇ, ਤੇਰੇ ਕੋਲ ਕੀ ਹੋਣਾ ਸੀ, ਤੂੰ ਆਖਣਾ ਸੀ ਨਵੀਂ ਤਾਜ਼ੀ ਸੁਣਾਓ, ਸਾਰੀ ਰਾਤ ਬਿੰਦਾ ਚੁਗਲੀ ਹੋਣੀ, ਮੁਟਕਾ ਘਟਾਉਣਾ ਸੀ, ਇੱਧਰ ਉੱਧਰ ਦੀਆਂ ਦੁਨਿਆਵੀ ਗੱਲਾਂ ਹੋਣੀਆਂ ਸੀ, ਉੱਥੇ ਸਾਰੀ ਰਾਤ ਰੱਬ ਦੀਆਂ ਗੱਲਾਂ ਹੋਈਆਂ। ਗੁਣ ਗਾਵਤ ਰਹਿਣ ਬਿਹਾਰੀ, ਕਬੀਰ ਤੋਂ ਠਾ ਕਰ ਅੰਦਰੋਦੀ ਜਾਤ ਨਾ ਤਾਂ ਹੁਣ ਕੀ ਮਾਨੀ। ਚੌਥੇ ਪਾਤਸ਼ਾਹ ਕਹਿੰਦੇ ਨੀਚ ਜਾਤ ਹਰ ਜਪਿਆ, ਉੱਤਮ ਪਦਵੀ ਪਾਏ, ਪੁੱਛੋ ਬਿਦਰ ਦਾਸੀ ਸੁਭੈ, ਕਿਸਨ ਉਤਰਿਆ ਘਰ ਦੇ ਸਜਾਏ। ਫਿਰ ਜੁਲਾਏ ਦੀ ਜਾਤ ਨੂੰ ਨੀਵਾਂ ਸਮਝ, ਕਬੀਰ ਮੇਰੀ ਜਾਤ ਤੋਂ ਸਭ ਕੋ ਹੱਸਣੇ ਹਾਰ, ਸਾਰੇ ਜੁਲਾਇਆਂ ਦੇ ਕੋਈ ਨਾ ਕੋਈ ਟੋਟਕਾ ਬਣਾ ਲੈਂਦੇ। ਪੁਰਾਣੇ ਗ੍ਰੰਥਾਂ ਵਿੱਚ ਜੁਲਾਇਆਂ ਦੀਆਂ ਸੈਂਕੜੇ ਧਾਰੀਆਂ ਇਹੋ ਜਿਹੀਆਂ ਜਾਤ ਵਾਲੀਆਂ ਲਿਖੀਆਂ ਹੋਈਆਂ, ਸਾਰੇ ਹਾਸੀ ਕਰਦੇ, ਕੋਈ ਕਿਸੇ ਦੇ ਜਿਵੇਂ ਕਰਨਾ ਹੋਵੇ ਨਾ ਵਿਅੰਗ, ਜਿਵੇਂ ਅੱਜ ਕੱਲ੍ਹ ਇੰਡੀਆ ਦਾ ਮੀਡੀਆ ਉਹ ਕੀ ਕਰਦਾ ਵੀ ਜੇ ਕਿਸੇ ਨਾਲ ਜੋਕ ਬਣਾਉਣਾ ਹੋਵੇ ਸਰਦਾਰ ਜੀ ਦਾ ਬਣਾ ਦਿਓ, ਅਤੇ ਪਾਕਿਸਤਾਨ ਵਾਲੇ ਕੁਝ ਫਿਲਮਾਂ ਦੇ ਵਿੱਚ ਜੋਕ ਬਣਾਉਣਾ ਅਤੇ ਪਠਾਣਾਂ ਦਾ ਬਣਾ ਦਿਓ, ਕਿਉਂਕਿ ਉਹ ਵੀ ਬਹਾਦਰ ਕੌਮ ਹੈ, ਅਤੇ ਇਹ ਬਹਾਦਰਾਂ ਨੂੰ ਯੋਧਿਆਂ ਨੂੰ ਲੋਕ ਮਜ਼ਾਕ ਕਰਦੇ, ਜਿਹੜੇ ਕੁਝ ਦਿਨ ਲੋਕ ਹੁੰਦੇ। ਪਾਕਿਸਤਾਨ ਦੀਆਂ ਫਿਲਮਾਂ ਤੁਸੀਂ ਦੇਖੋ ਤਾਂ ਪਠਾਣਾਂ ਦਾ ਮਜ਼ਾਕ ਉਡਾਉਂਦੇ ਆ, ਸਾਡੇ ਵਾਲੇ ਸਿੱਖਾਂ ਦਾ ਉਡਾਉਂਦੇ ਆ, ਕਿਉਂਕਿ ਬਹਾਦਰਾਂ ਨੂੰ ਲੋਕ ਜਿਹੜੇ ਸਮਝਦੇ ਆ ਉਹ ਆਪਣੇ ਇਹ ਸਮਝਦੇ ਆ ਕਿ ਬਹਾਦਰ ਲੋਕ ਜਿਹੜੇ ਦਿਮਾਗ ਤੋਂ ਖਾਲੀ ਹੁੰਦੇ ਆ, ਪਰ ਅਸਲ ਉਹਨਾਂ ਜਿਹੜੇ ਬੰਦੇ ਜਿਹੜੇ ਲਿਆਕ ਬੰਦੇ ਉਹ ਦਿਲ ਤੋਂ ਖਾਲੀ ਹੁੰਦੇ, ਉਹਨਾਂ ਦੇ ਅੰਦਰ ਦਿਲ ਨਹੀਂ। ਕਾਇਲ ਬੁੱਝਦਿਲ ਬੰਦੇ ਬਹਾਦਰਾਂ ਦਾ ਮਜ਼ਾਕ ਕਰਦੇ, ਅਤੇ ਉੱਦਾਂ ਆਮ ਲੋਕ ਕਬੀਰ ਸਾਹਿਬ ਦੀ ਬਰਾਦਰੀ ਦੀ ਇੱਦਾਂ ਹਾਸੀ ਕਰਿਆ ਕਰਦੇ ਸੀ। ਕਬੀਰ ਸਾਹਿਬ ਕਹਿੰਦੇ, ਕਬੀਰ ਮੇਰੀ ਜਾਤ ਕੋ ਸਭ ਕੋ ਹੱਸਣੇ ਹਾਰ, ਬਲਿਹਾਰੀ ਇਸ ਜਾਤ ਕੋ ਜੇ ਜਪਿਓ ਸਿਰਜਣ ਹਾਰ। ਬਲਿਹਾਰ ਜਾਵਾਂ ਕਿ ਮੈਂ ਵਾਹਿਗੁਰੂ ਦਾ ਭਜਨ ਕਰ ਲਿਆ, ਅੱਜ ਵੱਡੇ ਵੱਡੇ ਪੰਡਿਤ ਵੀ ਕਬੀਰ ਨੂੰ ਮੱਥਾ ਟੇਕ ਗਏ। ਬਨਾਰਸ ਦੀ ਯੂਨੀਵਰਸਿਟੀ ਦੇ ਵਿੱਚ ਸੈਂਕੜੇ ਪ੍ਰੋਫੈਸਰ ਕਬੀਰ ਦੀ ਬਾਣੀ ਉੱਤੇ PhDs ਕਰ ਰਹੇ ਨੇ ਅਤੇ ਕਰਾ ਰਹੇ ਨੇ ਅਤੇ ਮੁਕਤੀਆਂ ਕੋਈ ਨਹੀਂ। ਵੱਡੇ ਵੱਡੇ ਪੰਡਿਤ ਨਮਸਕਾਰ ਕਰ ਜਾਂਦੇ ਆ, ਰਵਿਦਾਸ ਧਵੰਤਾ ਢੋਰ ਨੀਤ ਤਿੰਨ ਪਿਆਰ ਕੀ ਮਾਇਆ, ਅਤੇ ਰਵਿਦਾਸ ਤੋਂ ਜੁੱਤੀਆਂ ਲੰਘਦਾ ਹੈ। ਅਤੇ ਉਹਨਾਂ ਉਸਦੀ ਬਰਾਦਰੀ ਨੂੰ ਜੇ ਪਰੇਸ਼ਾਨੀ ਵੀ ਪੈ ਜਾਵੇ ਤਾਂ ਬਾਹਮਣ ਬਣਾਉਂਦੇ ਆ ਵੀ ਸਾਡੇ ਜੂਠੇ ਹੋ ਗਏ, ਪਰ ਜਦੋਂ ਭਗਤੀ ਕੀਤੀ ਪਰਮੇਸ਼ਰ ਦੀ ਅਬ ਬਿਪਰ ਪ੍ਰਧਾਨ ਤੇ ਕਰੇ ਵਿਨੋਦ, ਲੰਮੇ ਪੈ ਕੇ ਡੰਡੇ ਦੀ ਤਰ੍ਹਾਂ ਪੰਡਿਤ ਮੱਥਾ ਵੀ ਟੇਕਦੇ ਆ ਸਾਹਿਬ ਨੂੰ ਕਿ ਤੇਰੇ ਗਿਆਨ ਦੇ ਸਾਹਮਣੇ ਸਾਡਾ ਸਿਰ ਝੁੱਕ ਗਿਆ। ਸਤਨਾਮ ਨੀਚ ਜਾਤ ਹਰ ਜਪਤੇ ਉੱਤਮ ਪਦਵੀ ਪਾਏ, ਜਿਸ ਨੀਚ ਤੋਂ ਕੋਈ ਨਾ ਜਾਣਦਾ ਪਰਮੇਸ਼ਰ ਦਾ ਨਾਮ ਉਹਨੂੰ ਉੱਚਾ ਕਰ ਦਿੰਦਾ। ਹਾਂਜੀ, ਜਿਹੜੇ ਬੰਦੇ ਨੂੰ ਦੁਨੀਆ ਨੀਵਾਂ ਸਮਝ ਕੇ ਪਿੱਛੇ ਕਰਦੀ ਸੀ, ਜਦੋਂ ਉਹਨੇ ਨਾਮ ਜਪਿਆ ਤੇ ਚੌਵਾਂ ਕੁੰਟਾਂ ਦੀ ਉਹਦੀ ਮਾਨਤਾ ਹੋਈ। ਜਿੱਥੇ ਵੀ ਨਾਮ ਜਪਣ ਵਾਲਾ ਜਾਂਦਾ ਉਹਦੀ ਜਾਤ ਨਹੀਂ ਦੇਖੀ ਜਾਂਦੀ। ਗੁਰੂ ਨਾਨਕ ਸਾਹਿਬ ਬੜੀਆਂ ਦੋ ਸੋਹਣੀਆਂ ਮਿਸਾਲਾਂ ਦੇਖੀਆਂ। ਤਿਲੰਗ ਰਾਜ ਦਾ ਦੂਜਾ ਸ਼ਬਦ ਹੈ, ਉਹਦੇ ਵਿੱਚ ਪਾਤਸ਼ਾਹ ਕਹਿੰਦੇ, ਭਉ ਤੇਰਾ ਭਾਨ ਖੱਲੜੀ ਮੇਰਾ ਸੀਤ, ਮੈਂ ਦੇਵਾਨਾ ਪਾਇਆ ਅਤੀਤ ਕਰ ਦਾਸਾ ਦਰਸ਼ਨ ਕੀ ਪੂਤ, ਮੈਂ ਦਲ ਮਾਨ ਲਓ ਮੀਤਾ ਨੀਤ, ਤੋ ਦਰਸ਼ਨ ਕੀ ਕਰੋ ਸੁਮਾਏ, ਮੈਂ ਦਰ ਮਾਂਗਤ ਭੀਖਿਆ ਪਾਏ, ਕੇਸਰ ਕੁਸਮ ਮਿਰਗ ਮੈਂ ਹਰਣਾ ਸਰਬ ਸਰੀਰੀ ਚੜ੍ਹਨਾ, ਚੰਗਣ ਭਗਤਾਂ ਜੋਤ ਇਹੀ ਸਰਬ ਪਰਮਲ ਕਰਨਾ, ਘੇ ਭਗ ਭਾਂਡਾ ਕਹਿ ਮੈਂ ਕਰੇ, ਘਿਓ ਮਿੱਟੀ ਦੇ ਭਾਂਡੇ ਚੋਂ ਵੀ ਆਵੇ ਸਾਰੇ ਲੈ ਲੈਂਦੇ। ਇਹ ਕਹਿੰਦਾ ਵੀ ਘਿਓ ਨਹੀਂ ਖਾਣਾ, ਭਾਵੇਂ ਮਿੱਟੀ ਦੇ ਭਾਂਡੇ ਚੋਂ ਹੋਵੇ। ਮਿੱਟੀ ਦਾ ਭਾਂਡਾ ਸਭ ਤੋਂ ਨਖੇਦ ਸਮਝਿਆ ਜਾਂਦਾ, ਸਸਤਾ ਸਮਝਿਆ ਜਾਂਦਾ, ਪਰ ਘਿਓ ਜਦੋਂ ਤੋਂ ਹੋਵੇ ਸੱਚਾ ਹੀ ਸਮਝਦੇ ਆ। ਬ੍ਰਾਹਮਣ ਵੀ ਖਾ ਲੈਂਦੇ ਆ, ਘਿਓ ਨੂੰ ਮਿੱਠਾ ਨਹੀਂ ਮੰਨਦੇ। ਇਹ ਲਗਭਗ ਮਿੱਟੀ ਦੇ ਭਾਂਡੇ ਚੋਂ ਆਉਂਦਾ, ਕਿਉਂਕਿ ਜਦੋਂ ਕਹਿੰਦਾ ਸਰਦੀਆਂ 'ਚ ਰੱਖਦੇ ਸੀਗੇ ਤੇ ਉਹ ਮਿੱਟੀ ਦੀ ਨਹੀਂ ਕਰਦੇ, ਉੱਥੋਂ ਹੀ ਨਿਕਲਣਾ। ਘਿਓ ਸੂਦਰ ਦੇ ਘਰੋਂ ਵੀ ਆਵੇ ਤਾਂ ਹੀ ਲੈ ਲੈਂਦੇ, ਕਹਿੰਦੇ ਘਿਓ ਸੁੱਚਾ ਹੀ ਹੁੰਦਾ। ਦੂਜੀ ਚੀਜ਼ ਆ ਰੇਸ਼ਮ, ਸਿਲਕ, ਉਹ ਕਿੱਥੋਂ ਪੈਦਾ ਹੁੰਦਾ? ਕੀੜਿਆਂ ਤੋਂ, ਪਰ ਕੀੜਿਆਂ ਤੋਂ ਪੈਦਾ ਹੋਣ ਵਾਲਾ ਸਿਲਕ ਰਾਜੇ ਵੀ ਪਾਉਂਦੇ ਆ, ਸੰਤ ਵੀ ਪਾਉਂਦੇ ਤੇ ਗੁਰੂ ਗ੍ਰੰਥ ਸਾਹਿਬ ਵੀ ਪਾਉਂਦੇ। ਗੁਰੂ ਗ੍ਰੰਥ ਸਾਹਿਬ ਦੇ ਵੀ ਰੁਮਾਲੇ ਕੱਢਦੇ ਆ ਸਿਲਕ ਦੇ। ਕਦੀ ਕਿਸੇ ਮਹਾਂਪੁਰਸ਼ ਨੇ, ਕਿਸੇ ਬ੍ਰਾਹਮਣ ਨੇ, ਕਿਸੇ ਰਾਜੇ ਨੇ ਜਾਂ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਵੀ ਕੀੜਿਆਂ ਤੋਂ ਪੈਦਾ ਹੋਈ ਚੀਜ਼ ਮੈਂ ਨਹੀਂ ਲੈਣੀ? ਸਿਲਕ ਕੀੜਿਆਂ ਦੇ ਪੈਦਾ ਹੋ ਕੇ ਵੀ ਬੜੀ ਮਹਾਨ ਹੈ। ਇਹ ਭਗਤ ਭਾਂਡਾ ਕਹਿ ਨਾ ਕੋਈ ਐਸਾ ਭਗਤ ਵਰਨ ਨਾ ਹੋਵੇ। ਭਗਤ ਕਿਸੇ ਵਰਨ ਵਿੱਚ ਹੋਵੇ, ਬ੍ਰਾਹਮਣ ਹੋਵੇ, ਖੱਤਰੀ ਹੋਵੇ, ਵੈਸ਼ ਹੋਵੇ, ਸ਼ੂਦਰ ਹੋਵੇ, ਉਹਦੀ ਜਾਤ ਨਹੀਂ ਦੇਖੀ ਜਾਂਦੀ, ਉਹਦੀ ਭਗਤੀ ਦੇਖੀ ਜਾਂਦੀ। ਆਖੋ ਸਤਨਾਮ। ਮਹਾਰਾਜ ਕਹਿੰਦੇ, ਜਿਸ ਚੀਜ਼ ਤੋਂ ਕੋਈ ਨਾ ਜਾਣਦਾ, ਨਾਮ ਜਪ ਤੋਂ ਚੌਂ ਕੁੰਟ ਮਾਨੈ, ਜਿਸ ਨੂੰ ਕੋਈ ਨਹੀਂ ਜਾਣਦਾ ਉਹ ਨਾਮ ਜਪ ਕੇ ਪੂਜਨਿਤ ਹੋ ਜਾਂਦਾ। ਮੇਰੇ ਵਾਹਿਗੁਰੂ, ਮੈਂ ਤੇਰੇ ਦਰਸ਼ਨਾਂ ਦੀ ਭੀਤ ਮੰਗਦਾ ਹਾਂ, ਤੋ ਦਰਸ਼ਨ ਕੀ ਕਰੋ ਸਮਾਏ, ਮੈਂ ਦਰ ਮੰਗਤ ਭੀਖਿਆ ਪਾਏ, ਸਿਰਫ ਆਪਣੇ ਦਰਸ਼ਨਾਂ ਦਾ ਦਾਨ ਮੇਰੇ ਵਾਹਿਗੁਰੂ ਜੀ ਮੈਨੂੰ ਦੇ ਦਿਓ। ਹਾਂਜੀ, ਹੇ ਵਾਹਿਗੁਰੂ, ਤੇਰੀ ਸੇਵਾ ਕਰਕੇ ਤੇਰਾ ਨਾਮ ਜਪ ਕੇ ਕੌਣ ਕੌਣ ਨਹੀਂ ਕਰਿਆ? ਜਿਹੜੇ ਜਿਹੜੇ ਬੰਦੇ ਨੇ ਦਸੂ ਪਾਤਸ਼ਾਹ ਕਲਗੀ ਧਾਜੀ ਕਹਿ ਦਿੰਦੇ, ਬੰਨ ਕੇ ਬੰਗਾਲੀ, ਫਿਰੰਗ ਕੇ ਫਿਰੰਗਾ ਵਾਲੀ, ਦਿੱਲੀ ਕੇ ਦਿਲ ਵਾਲੀ, ਤੇਰੀ ਆਗਿਆ ਮੈਂ ਚਲਤ ਹਾਂ, ਰੋ ਕੇ ਰਹੇਲੇ। ਇਹ ਇਲਾਕੇ ਦੇ ਨਾਮ ਨੇ ਸਾਸਰੇ, ਵੱਖਰੀ ਵੱਖਰੀ ਕੰਟਰੀ ਦੇ ਨਾਮ ਆਉਣਗੇ, ਰੋ ਦੇ ਦਿਲ ਹੇਲੇ। ਮਾਘ ਦੇਸ਼ ਦੇ ਨੂੰ ਕਹਿੰਦੇ ਮੰਗੇਲੇ ਦੋ ਦੇਸ਼ ਕੇ ਮੇਲੇ ਮਾਘ ਦੇਸ਼ ਕੇ ਮੰਗੇਲੇ ਵੀਰ ਬੰਗ ਸੀ ਮੰਗੇਲੇ ਪਾਪ ਪੁੰਜ ਕੋ ਮਲਤ ਹੈ ਗੋਖਾ ਨੇਪਾਲ ਦੇ ਗੋਰਖੇ ਨੇਪਾਲੀ ਗੋਖਾ ਗੁਣ ਗਾਵੇ ਚੀਨ ਚਾਈਨਾ ਦੇ ਚਾਈਨਾ ਦੇ ਚੀਨ ਮਚੀਨ ਮਚੀਨ ਜਪਾਨ ਨੂੰ ਕਹਿੰਦੇ ਜਪਾਨੀ ਹੈ ਚੀਨ ਮਚੀਨ ਕੇ ਸੀਸ ਨੇ ਆਵਣ ਤਿਬਤੀ ਤੇ ਆਏ ਤਿੱਬਤ ਤਿਬਤੀ ਦੇਖ ਦੇਖ ਕੋ ਦਲਿਤ ਹੈ ਜਿਹਨਾਂ ਤੋਹੇ ਤੇ ਆਇਓ ਤਿਨੇ ਪੂਰਨ ਪ੍ਰਤਾਪ ਪਾਇਓ ਸਰਬ ਧਨ ਧਾਮ ਫਲ ਪੂਰਨ ਸੋ ਤਲਤ ਹੈ ਕੋਈ ਕਮੀ ਨਹੀਂ ਰਹਿੰਦੀ ਜਿਹੜਾ ਵਾਹਿਗੁਰੂ ਪਰਮੇਸ਼ਵਰ ਦੇ ਚਰਨਾਂ ਦਾ ਆਸਰਾ ਲੈ ਹਾਂਜੀ ਜਿਸ ਬੰਦੇ ਦੇ ਨੇੜੇ ਕੋਈ ਨਹੀਂ ਆਉਂਦਾ ਗੁਰੂ ਨਾਨਕ ਸਾਹਿਬ ਇੱਕ ਪਿੰਡ ਚ ਗਏ ਕਹਿੰਦੇ ਰਾਤ ਰਹਿਣਾ ਭਾਈ ਪਿੰਡ ਵਾਲੇ ਕਹਿੰਦੇ ਬਾਬਾ ਅਸੀਂ ਵੀ ਕਿਸੇ ਨੂੰ ਰਾਤ ਬਹਿਣ ਦਿੰਦੇ ਜਿੱਥੇ ਸਤਿਗੁਰੂ ਬਹਿਣ ਉੱਥੇ ਨੂੰ ਉਠਾ ਕੇ ਮਾਲੇ ਕਹਿੰਦੇ ਤੁਹਾਡੇ ਪਿੰਡ ਦੀ ਕੋਈ ਵਿਵਸਥਾ ਹੈ ਜੀ ਕਹਿੰਦੇ ਨਹੀਂ ਅਸੀਂ ਤਾਂ ਸਾਧਨ ਸੰਗਤਾਂ ਨੂੰ ਵੜਨ ਨਹੀਂ ਦਿੰਦੇ ਆਪਣੇ ਪਿੰਡ ਮਾਲੇ ਕਹਿੰਦੇ ਪੇੜ ਕੋਸਤਾ ਕਰੋ ਕਹਿੰਦੇ ਹਾਂ ਉਹ ਬਾਹਰ ਇੱਕੋ ਨਹੀਂ ਲੈ ਸਕਦੇ ਉਹਦੇ ਕੋਲ ਚਲੇ ਜਾਓ ਪਾਤਸ਼ਾਹ ਕੋੜੀ ਨਿਕਲੇ ਦੀਪਾਲਪੁਰ ਦੀ ਗੱਲ ਹੈ ਪਾਕਿਸਤਾਨ ਦੀ ਬਾਤ ਕਰ ਰਿਹਾ ਦੀਪਾਲਪੁਰ ਉੱਥੇ ਪਾਤਸ਼ਾਹ ਗਏ ਕੋੜੀ ਦੇ ਉਹਨੂੰ ਕਹਿੰਦੇ ਕਿ ਉੱਥੇ ਰਾਤ ਰਹਿ ਗਈ ਹੈ ਉਹਨੇ ਚੁੱਕੀ ਪਾਈ ਤੇ ਕੋਟ ਨਾਲ ਗਲਿਆ ਹੋਇਆ ਉਹ ਕਹਿੰਦਾ ਬਾਬਾ ਜੀ ਮੇਰੇ ਤੋਂ ਤਾਂ ਪੰਛੀ ਵੀ ਡਰਦੇ ਆ ਮੇਰੇ ਕੋਲ ਨਹੀਂ ਕੋਈ ਪੈਂਦਾ ਤੇ ਤੁਸੀਂ ਰਾਤ ਕਿੱਥੇ ਰਹੋਗੇ ਜੀ ਆਇਆਂ ਨੂੰ ਕਹਿੰਦੇ ਕੁੱਲੀ ਦੇ ਬਾਹਰ ਸੱਚੇ ਪਾਤਸ਼ਾਹ ਬਹਿ ਗਏ ਰਾਗ ਉੱਤੇ ਵੀ ਧਨਾਸਰੀ ਰਾਗ ਦਾ ਟਾਈਮ ਹੋਇਆ ਮਾਰੇ ਕਹਿੰਦੇ ਮਰਦਾਨਿਆਂ ਬਜਾ ਧਨਾਸਰੀ ਰਬਾਬ ਸ਼ੇਰੀ ਧਨਾਸਰੀ ਰਾਗ ਦਾ ਸ਼ਬਦ ਪੜਿਆ ਜੀਓ ਤਪ ਤਹਿਆ ਬਾਰੋ ਬਾਰ ਤਪ ਤਪ ਖਪੈ ਬਹੁਤ ਜਿੱਤਾ ਉਹਦੀ ਤਸਾ ਦੱਸੀ ਜਾਂਦੇ ਜੋ ਵਿਚਾਰਾ ਹਾਏ ਹਾਏ ਕਰਦਾ ਸੀ ਸ਼ਬਦ ਪੜੀ ਜਾਂਦੇ ਆ ਕੀਰਤਨ ਹੋਈ ਜਾਂਦਾ ਤੇ ਉਹਦਾ ਕੋੜ ਕਟਿੰਦਾ 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 ਤਿੰਨ ਘੰਟੇ ਬਾਅਦ ਜਦੋਂ ਸਭ ਉਹਦਾ ਭੋਗ ਪਿਆ ਕੀਰਤਨ ਦਾ ਸਰੀਰ ਸੋਨੇ ਵਰਗਾ ਤੇ ਸਵੇਰੇ ਪਿੰਡ ਦੇ ਲੋਕ ਤੋਂ ਵੀ ਲੰਘੇ ਨਾ ਜਦੋਂ ਦੇਖਿਆ ਵੀ ਕੋਹੜੀ ਤੇ ਬਿਲਕੁਲ ਰਾਜੀ ਬਾਜੀ ਹੋਇਆ ਪਹਿਲਾਂ ਕੋਹੜ ਕਿੱਥੇ ਗਿਆ ਉਹਨੇ ਪੁੱਛਿਆ ਵੀ ਤੂੰ ਕਿਵੇਂ ਰਾਜੀ ਕਹਿੰਦਾ ਉਹ ਮਹਾਂਪੁਰਸ਼ ਬੈਠੇ ਉਹਨਾਂ ਨੇ ਉਹ ਸਾਰਾ ਪਿੰਡ ਆ ਕੇ ਚਰਨਾਂ ਦੇ ਮਾਫ਼ੀ ਮੰਗੇ ਮਹਾਰਾਜ ਕਿਰਪਾ ਕਰੋ ਸਾਨੂੰ ਬਖਸ਼ ਮਹਾਰਾਜ ਕਹਿੰਦੇ ਇਹਦੇ ਪੈਰੀ ਪਾਓ ਇਹਦੇ ਕਰਕੇ ਤੁਹਾਡਾ ਭਲਾ ਹੋ ਰਿਹਾ ਤੁਹਾਡਾ ਭਲਾ ਮੁਕਲ ਗਿਆ ਜਿਸ ਨੀਚ ਤੋਂ ਜਿਸ ਜਾ ਕੇ ਨਿਕਟ ਨਾ ਆਵੇ ਤਾਂ ਕੋਈ ਉਸ ਕੋੜੀ ਦੇ ਨੇੜੇ ਨਹੀਂ ਸੀ ਕੋਈ ਆਉਂਦਾ ਸਰਵ ਸ੍ਰੇਸ਼ਟ ਨੂੰ ਆ ਕੇ ਚਰਨ ਮਾਰਮਾ ਹਾਂਜੀ ਪੜੋ ਪੂਜੋ
ਸਰਵ ਸ੍ਰੇਸ਼ਟ ਨੂੰ ਆ ਕੇ ਚਰਨ ਮਾਰਮਾ
ਮੇਰੇ ਨੂੰ ਪੂਜਣ ਲੱਗ ਪਏ ਵੀ ਇਹ ਕੋੜੀ ਸਾਨਾ ਜਿਸ ਦੇ ਗੁਰੂ ਨਾਨਕ ਨੇ ਮੇਰੇ ਕੋਲ ਕੀਤੀ ਇਹਨੂੰ ਦਰਸ਼ਨ ਹੋਏ ਨੇ ਜਿਹੜੇ ਬੰਦੇ ਦੇ ਕੋਈ ਨੇੜੇ ਨਹੀਂ ਨਾ ਆਉਂਦਾ ਜਦੋਂ ਉਹ ਨਾਮ ਜਪਦਾ ਜਦੋਂ ਤੇ ਗੁਰੂ ਦੀ ਕਿਰਪਾ ਹੁੰਦੀ ਉਹਦੇ ਪੈਰ ਧੋਤੋ ਪੈਂਦੀ ਦੁਨੀਆਂ ਫਿਰ ਉਸ ਬੰਦੇ ਤੇ ਗੁਰੂ ਦੀ ਕਿਰਪਾ ਹੋ ਜਾਏ ਤੇ ਦੁਨੀਆਂ ਦਾ ਨਾਂ ਲੈਂਦੀ ਹੈ ਅੱਜ ਸੱਜੂ ਝੀਲ ਨੂੰ ਸਾਰੇ ਆਪਾਂ ਯਾਦ ਕਰਦੇ ਹਾਂ ਕਿ ਕੋਈ ਜ਼ਮਾਨਾ ਸੀ ਪੰਜੋਖੜੇ ਦੀਆਂ ਗਲੀਆਂ ਵਿੱਚ ਸੰਗੀਤ ਵੀ ਲੜਿਆ ਪਿਆ ਸੀ ਉਹਨਾਂ ਦੇ ਬੋਲਾ ਸੀ ਜਗਵਾਨ ਤੋਂ ਗੂੰਗਾ ਸੀਗਾ ਬੁੱਧੀ ਕੋਈ ਹੈ ਨਹੀਂ ਸੀ ਤੇ ਰੋਟੀ ਨੂੰ ਲੋਕ ਦੂਰੋਂ ਛੋੜ ਦਿੰਦੇ ਸੀ ਤੇ ਵਿਚਾਰਾ ਖਾ ਕੇ ਤੇ ਗਲੀਆਂ 'ਚ ਰੋਂਦਾ ਹੁੰਦਾ ਸੱਜੂ ਝੂਲਾਣਾ ਹੁੰਦਾ ਸੀਗਾ ਤੇ ਜਦੋਂ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਸਿਰ 'ਤੇ ਕੜੀ ਲਾ ਕੇ ਗੀਤਾ ਦੇ ਅਰਥ ਕਰਾਏ ਉਹਦੇ ਕੋਲੋਂ ਤੇ ਆਪਾਂ ਸਾਰੀ ਦੁਨੀਆਂ ਦੇ ਕਹਿੰਦੇ ਧੰਨ ਸੱਜੂ ਦੇ ਤੇ ਗੁਰੂ ਦੀ ਕਿਰਪਾ ਹੋਈ ਆਪਣੇ ਸੰਤ ਪ੍ਰਸਾਦ ਸਾਹਿਬ ਕੋਲ ਜਪੀਆਂ ਇੱਕ ਨਹੀਂ ਏਦਾਂ ਦੀਆਂ ਸੈਂਕੜੇ ਮਿਸਾਲਾਂ ਧਿਆਨ ਤੋਂ ਮਿਲਦੀਆਂ ਜਿਹੜੇ ਬੰਦੇ ਕਿਸੇ ਤਰ੍ਹਾਂ ਵਾਲੇ ਨਹੀਂ ਸੀਗੇ ਬਿਲਕੁਲ ਹੀ ਨਕੰਮੇ ਸਮਝਦੇ ਸੀ ਜਦੋਂ ਗੁਰੂਆਂ ਦੀ ਕਿਰਪਾ ਹੋਈ ਸੰਤਾਂ ਦੀ ਕਿਰਪਾ ਹੋਈ ਮਹਾਂਪੁਰਸ਼ਾਂ ਦੀ ਕਿਰਪਾ ਹੋਈ ਉਹ ਪੂਜਣੇ ਜੋ ਕਿ ਸਵੇਰੇ ਉੱਠ ਕੇ ਦੁਨੀਆਂ ਨਾ ਲੈਂਦੀ ਹੁਣ ਹਾਂਜੀ ਮਹਾਰਾਜ ਕਹਿੰਦੇ ਸਾਡਾ ਮਨ ਸੁੱਤਾ ਪਿਆ ਤੇ ਕਿੱਥੇ ਜਾਗੇਗਾ ਸਾਧ ਸੰਗਤ ਵਿੱਚ ਜਦੋਂ ਕੋਈ ਸਾਧ ਸੰਗਤ ਵਿੱਚ ਆ ਜਾਵੇ ਸਾਧੂ ਦੀ ਸੰਗਤ ਦਾ ਰੰਗ ਚੜ੍ਹੇ ਤੇ ਸੁੱਤਾ ਮਨ ਜਾਗ ਪਵੇ ਤੇ ਮਨ ਸੁੱਤਾ ਜਾਗ ਪਵੇ ਤੇ ਫਿਰ ਕੀ ਹੋਵੇਗਾ ਤਾਂ ਮਤਲਬ ਨਾਨਕ ਮਿੱਠੇ ਲੱਗੇ ਤੇ ਵਾਹਿਗੁਰੂ ਮਿੱਠਾ ਲੱਗਣ ਲੱਗ ਜਾਂਦਾ ਹੁਣ ਤੇ ਕੀਰਤਨ ਹੋ ਰਿਹਾ ਹੋਵੇ ਨਾ ਲੇਕਿਨ ਪੜ ਕਰੋ ਜੀ ਬੋਰ ਹੋ ਰਹੇ ਨੇ ਕਥਾ ਹੋ ਰਹੀ ਹੈ ਤਾਂ ਬੋਰ ਹੁੰਦੇ ਨੇ ਕਈ ਲੋਕ ਕੀਰਤਨ ਤੋਂ ਬੋਰ ਹੁੰਦੇ ਨੇ ਬਾਣੀ ਵੀ ਚੰਗੀ ਲੱਗਦੀ ਗਾਣੇ ਚੰਗੇ ਲੱਗਦੇ ਆ ਪਰ ਜੇ ਮਨ ਜਾਗ ਪਏਗਾ ਨਾ ਫਿਰ ਬਾਣੀ ਚੰਗੀ ਲੱਗੇਗੀ, ਗਾਣੇ ਚੰਗੇ ਨਹੀਂ ਲੱਗਣਗੇ. ਆਪੇ ਸਤਿਨਾਮ. ਫਿਰ ਬਾਣੀ ਚੰਗੀ ਲੱਗੇਗੀ, ਮਿੱਠੀ ਲੱਗੇਗੀ, ਗੁਰੂ ਮਿੱਠਾ ਲੱਗੇਗਾ, ਪਰਮੇਸ਼ਵਰ ਦਾ ਨਾਮ ਮਿੱਠਾ ਲੱਗੇਗਾ, ਕਥਾ ਮਿੱਠੀ ਲੱਗੇਗੀ, ਕੀਰਤਨ ਅਜੇ ਸੁੱਤਾ ਪਿਆ ਮਨ ਸਾਹਿਬ ਸੁੱਤਾ ਪਿਆ, ਇਸ ਕਰਕੇ ਗੁਰਬਾਣੀ ਦਾ ਕਥਾ ਗੁਰਬਾਣੀ ਦੀ ਕੀਰਤ ਨਹੀਂ ਚੰਗੇ ਲੱਗਦੇ, ਨਹੀਂ ਮਿੱਠੇ ਲੱਗਦੇ. ਮਹਾਰਾਜ ਕਿਰਪਾ ਕਰਨ, ਸਾਡਾ ਮਨ ਜਗਾ ਲੈਣ, ਗੁਰਬਾਣੀ ਮਿੱਠੀ ਲੱਗਣ ਲੱਗ ਜਾਏ, ਇਸੇ ਵਾਰੀ ਖੇੜਾ ਛੁੱਟ ਜਾਓ, ਨਹੀਂ ਤਾਂ 84 ਤੱਕ ਜੁਰਮਾਨ ਦਾ ਚੱਕਰ ਬਹੁਤ ਹੀ ਮਾੜਾ ਹੈ. ਇਹ ਗੁਰੂ ਸਾਹਿਬ ਦੇ ਬਚਨ ਆਪ ਨੇ ਸਾਂਝੇ ਕੀਤੇ, ਕੋਈ ਬਚਨ ਵੱਧ ਘੱਟ ਰਸਮਾਂ ਤੋਂ ਨਿਕਲਿਆ ਹੋਵੇ ਤਾਂ ਗੁਰੂ ਦੀ ਸੰਗਤ ਬਖਸ਼ਣ ਯੋਗ ਬਖਸ਼ ਦੇਣਾ, ਅਰਦਾਸ ਕਰਨੀ, ਮਹਾਰਾਜ ਆਪਣੇ ਚਰਨਾਂ ਨੂੰ ਜੋੜੇ ਰੱਖਣ. ਸਾਡੇ ਸਤਿਕਾਰ ਜੋ ਜੈਵੀ ਪ੍ਰਵਾਸ ਸਿੰਘ ਜੀ, ਜੋ ਤਖਤ ਸਿੰਘ ਪਟਨਾ ਸਾਹਿਬ ਜੀ ਤੋਂ ਪਰਿਵਾਰ ਦੇ ਦਮਦਮਾ ਸਾਹਿਬ ਜੀ ਤੋਂ ਬਹੁਤ ਲੰਮਾ ਸੇਵਾ ਕਰਕੇ ਆਏ, ਅਤੇ ਇਹਨਾਂ ਨੇ ਆਪ ਜੀ ਨਾਲ ਕੁਝ ਦਿਨ ਗੁਰੂ ਵਿਚਾਰਾਂ ਦੀ ਸਾਂਝ ਪਾਈ ਹੈ. ਇਹਨਾਂ ਤੋਂ ਅੱਜ ਵੀ ਆਪਾਂ ਲਾਹਾ ਪ੍ਰਾਪਤ ਕਰੀਏ, ਗੁਰਮੁਖ ਵਿਚਾਰਾਂ ਸਰਵਣ ਕਰੀਏ. ਬਹੁਤ ਹੀ ਸੋਹਣੇ ਸਾਡੇ ਨਾਲ ਇਹ ਸੰਗਤਾਂ ਨੂੰ ਗੁਰੂ ਨਾਲ ਜੋੜਦੇ ਹਨ, ਅਤੇ ਇਹਨਾਂ ਤੋਂ ਆਪਾਂ ਗੁਰਮੁਖ ਦੇ ਰਚਨਾ ਪ੍ਰਵਚਨਾਂ ਦਾ ਲਾਭ ਪ੍ਰਾਪਤ ਕਰਨਾ. ਸੋਲਾਂ ਚੱਕਰ ਦੇ ਖਿਲਾਫ ਫਤਿਹ ਬੁਲਾਓ. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ.